ਪਿੜ ਦੇ ਦੀਵਾਨਾ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਸਰਵਣ ਕਰ ਰਹੇ ਹੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਹਾਨ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਗੁਰਦੇਵ ਹਨ। ਗਰੀਬ ਨਵਾਜ ਪਾਤਸ਼ਾਹ ਜੀ ਦੀ ਕੁਝ ਬੰਸਾਵਲੀ ਦੀ ਕਥਾ ਚੱਲੀ ਹੈ ਕਿ ਸਤਿਗੁਰਾਂ ਦੇ ਸਪੁੱਤਰ ਬਾਬਾ ਮੋਹਰੀ ਜੀ ਉਹਨਾਂ ਦੇ ਗ੍ਰਹਿ ਵਿਖੇ ਤਿੰਨ ਪੁੱਤਰਾਂ ਨੇ ਜਨਮ ਲਿਆ। ਤਿੰਨੇ ਪੁੱਤਰ ਆਤਮ ਗਿਆਨੀ ਹਨ, ਬਾਬਾ ਅਰਥਮਲ ਜੀ, ਬਾਬਾ ਆਨੰਦ ਜੀ ਜੋ ਪੂਰਵ ਜਨਮ ਚ ਯੋਗੀ ਸਨ, ਔਰ ਆਨੰਦ ਦੀ ਇੱਛਾ ਲੈ ਕੇ ਸਤਿਗੁਰਾਂ ਦੇ ਘਰ ਜਨਮ ਲੈ ਕੇ ਆਏ। ਇਹਨਾਂ ਦੇ ਜਨਮ ਤੇ ਸਤਿਗੁਰਾਂ ਨੇ ਇਹਨਾਂ ਨੂੰ ਭੇਟਾ ਦਿੱਤੀ ਸੀ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਉਚਾਰ ਕੇ। ਤੀਸਰੇ ਪੁੱਤਰ ਅਰਜਾਨੀ ਮੱਲ ਦਾ ਜਨਮ ਹੋਇਆ ਹੈ। ਬਾਬਾ ਮੋਹਨ ਜੀ ਜੋ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਨੇ, ਵੱਡੇ ਸਪੁੱਤਰ ਨੇ, ਬਾਬਾ ਮੋਹਨ ਜੀ ਦੇ ਘਰ ਦੇ ਵਿੱਚ ਹਾਲੇ ਕੋਈ ਔਲਾਦ ਨਹੀਂ ਸੀ, ਸੰਤਾਨ ਨਹੀਂ ਸੀ। ਉਸ ਵਕਤ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਬਾਬਾ ਮੋਹਨ ਜੀ ਤਾਂ ਅਲਮਸਤ ਅਵਸਥਾ ਦੇ ਧਾਰਨੀ ਨੇ, ਇੱਕ ਰਸ ਅਵਸਥਾ ਵਿੱਚ ਟਿਕੇ ਰਹਿੰਦੇ ਨੇ, ਕਿਸੇ ਨਾਲ ਕੁਝ ਬੋਲਦੇ ਨਹੀਂ, ਨਾ ਕਿਸੇ ਦੀ ਕੋਈ ਗੱਲ ਸੁਣਦੇ ਨੇ, ਆਪਣੇ ਆਨੰਦ ਚ ਲਿਵਲੀਨ ਰਹਿੰਦੇ ਨੇ। ਉਹਨਾਂ ਦੇ ਗ੍ਰਹਿ ਵਿਖੇ ਵੀ ਔਲਾਦ ਹੋਵੇ, ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤਾ ਕਿ ਬਾਬੇ ਮੋਹਨ ਦੀ ਘਰਵਾਲੀ ਨੂੰ ਆਖੋ ਕਿ ਉਹ ਆਪਣੇ ਪਤੀ ਦੇਵ ਦੇ ਚਰਨਾਂ ਵਿੱਚ ਜਾਵੇ, ਪਰਮੇਸ਼ਵਰ ਉਹਦੀ ਆਸਾ ਪੂਰਨ ਕਰਨਗੇ। ਗੁਰੂ ਸਾਹਿਬ ਨੇ ਜਿਵੇਂ ਕਿਹਾ, ਸੁੰਦਰ ਵਸਤਰ ਧਾਰਨ ਕਰਕੇ ਬਾਬਾ ਮੋਹਨ ਜੀ ਦੇ ਚਰਨਾਂ ਵਿੱਚ ਆ ਕਿਸ ਨੇ ਨਮਸਕਾਰ ਕੀਤੀ ਹੈ, ਵਾਹਿਗੁਰੂ ਪਰਮੇਸ਼ਰ ਦੀ ਦਇਆ ਹੋਈ ਹੈ, ਨਿਰੰਕਾਰ ਦੀ ਦਇਆ ਹੋਈ ਹੈ, ਇਸ ਦੀ ਕੁੱਖ ਤੋਂ ਵੀ ਇੱਕ ਬਾਲਕ ਨੇ ਜਨਮ ਲਿਆ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਇਸ ਤਰ੍ਹਾਂ ਬਹੁਤ ਵੱਡਾ ਪਰਿਵਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਪਣੇ ਪੋਤਰਿਆਂ ਦੀ ਪਰਵਰਿਸ਼ ਵੀ ਕਰਦੇ ਨੇ, ਬਾਬਾ ਸੰਸਰਾਮ ਦਾ ਨਾਮ ਰੱਖਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜੋ ਬਾਬਾ ਸੁੰਦਰ ਜੀ ਦੀ ਬਾਣੀ ਆਉਂਦੀ ਹੈ ਰਾਮਕਲੀ ਰਾਗ ਦੇ ਸੱਦ, ਉਹ ਬਾਬਾ ਸੰਸਰਾਮ ਜੀ ਦੇ ਅੱਗੇ ਪੁੱਤਰ ਸਨ। ਤੋ ਸਤਿਗੁਰੂ ਜੀ ਦੇ ਪੋਤਰਿਆਂ ਦੀ ਪਰਵਰਿਸ਼ ਮਹਾਰਾਜ ਜੀ ਦੀ ਦੇਖ ਰੇਖ ਚ ਹੋ ਰਹੀ ਹੈ। ਉਧਰ ਸਤਿਗੁਰਾਂ ਦੇ ਦੋਹਤੇ ਨੇ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਬਚਪਨ ਵੀ ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਦੀ ਸੰਗਤ ਵਿੱਚ ਬਤੀਤ ਹੋ ਰਿਹਾ। ਆਓ, ਸਤਿਗੁਰਾਂ ਦੇ ਘਰ ਦੀ ਕੁਝ ਹੋਰ ਕਥਾ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਗੁਰੂ ਅਮਰਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਇਕਾਗਰਤਾ ਬਣਾਉਣ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ, ਰੱਖੋ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਸ੍ਰੀ ਗੁਰ ਕਿਰਪਾ ਨਿਦਾਨ ਬਰ ਸਕਲ ਲੋਕ ਸੁਖ ਦਾਨ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਨਿਦਾਨ ਹਨ। ਨਿਦਾਨ ਦਾ ਮਤਲਬ ਹੁੰਦਾ ਖਜ਼ਾਨਾ। ਸਤਿਗੁਰੂ ਜੀ ਕਿਰਪਾ ਦੇ ਖਜ਼ਾਨੇ ਹਨ ਔਰ ਦੁਨੀਆਂ ਦੇ ਸਮਸਤ ਸੰਸਾਰ ਦੇ ਲੋਕਾਂ ਨੂੰ ਸੁਖ ਦੇਣ ਵਾਲੇ ਸੁਖਦਾਨੀ ਹਨ, ਸੁਖਾਂ ਦੇ ਦਾਤੇ ਹਨ, ਜੋ ਸੰਸਾਰ ਦੇ ਸਮਸਤ ਪ੍ਰਾਣੀਆਂ ਨੂੰ ਸੁਖ ਦੇਣ ਵਾਲੇ ਹਨ।
ਭਾਗਹੀਨ ਨਿੰਦਕ ਲਹਿਤ ਨਿਜ ਕਰਮਨ ਫਲ ਜਾਨ।
ਪਰ ਖਾਲਸਾ ਜੀ, ਜਿਹੜੇ ਭਾਗਹੀਣੇ ਮਨੁੱਖ ਨੇ, ਜਿਨ੍ਹਾਂ ਦੇ ਭਾਗ ਹੀ ਨਹੀਂ ਹਨ, ਨਿਰਭਾਗੇ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਉਹ ਜਿਹੜੇ ਭਾਗਹੀਣ ਲੋਕ ਨੇ ਆਪਣੇ ਕਰਮਾਂ ਦੇ ਫਲ ਅਨੁਸਾਰ, ਉਹ ਸਤਿਗੁਰਾਂ ਦੀ ਸ਼ਰਨ ਵਿਚ ਰਹਿ ਕੇ ਵੀ, ਮਹਾਰਾਜ ਜੀ ਦੇ ਨੇੜੇ ਰਹਿ ਕੇ ਵੀ ਸੁਖ ਨਹੀਂ ਪ੍ਰਾਪਤ ਕਰ ਸਕਦੇ। ਸਤਿਗੁਰੂ ਜੀ ਤਾਂ ਸਾਰਿਆਂ ਨੂੰ ਸੁਖ ਦੇਣ ਵਾਲੇ ਸੁਖਦਾਤੇ ਨੇ, ਪਰ ਜਿਹੜੇ ਭਾਗਹੀਣੇ ਮਨੁੱਖ ਨੇ, ਜਿਨ੍ਹਾਂ ਦੇ ਭਾਗ ਮਾੜੇ ਨੇ, ਉਹ ਮਹਾਰਾਜ ਜੀ ਦੇ ਕੋਲ ਰਹਿ ਕੇ ਵੀ ਸਤਿਗੁਰਾਂ ਦੇ ਕੋਲੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ। ਉਨ੍ਹਾਂ ਨੂੰ ਆਪਣੇ ਕੀਤੇ ਮਾੜੇ ਕਰਮਾਂ ਦਾ ਫਲ ਪ੍ਰਾਪਤ ਹੁੰਦਾ ਹੈ।
ਜੈਸੇ ਪਾਨ ਉਦੇ ਭਏ ਸਭ ਜਗ ਤਿਮਰ ਨਸਾਏ।
ਸੂਰਜ ਚੜਦਾ ਹੈ, ਸੰਸਾਰ ਦੇ ਸਾਰੇ ਜੀਵ ਸੁਖੀ ਹੁੰਦੇ ਨੇ। ਜਦੋਂ ਸੂਰਜ ਉਦੇ ਹੁੰਦਾ ਹੈ, ਸੂਰਜ ਦਾ ਪ੍ਰਕਾਸ਼ ਹੁੰਦਾ ਹੈ, ਤੇ ਸੂਰਜ ਦੇ ਪ੍ਰਕਾਸ਼ ਸਮੇਂ, ਸੂਰਜ ਦੇ ਉਦੇ ਹੋਣ ਨਾਲ ਸਾਰਾ ਸੰਸਾਰ ਸੁਖੀ ਹੁੰਦਾ ਹੈ। ਸਾਰੇ ਸੰਸਾਰ ਨੂੰ ਸੂਰਜ ਦਾ ਪ੍ਰਕਾਸ਼ ਜਿਹੜਾ ਹੈ, ਉਹ ਬੜਾ ਚੰਗਾ ਲੱਗਦਾ ਹੈ।
ਦੁਰਭਾਗੀ ਪੇਚਕ ਤੋ ਅੰਧ ਭਏ ਦੁੱਖ ਪਾਏ।
ਪਰ ਜਿਹੜੇ ਦੁਰਭਾਗੀ ਮਾੜੇ ਭਾਗਾਂ ਵਾਲੇ ਪੇਚਕ, ਪੇਚਕ ਦਾ ਮਤਲਬ ਹੁੰਦਾ ਹੈ ਉੱਲੂ ਤੇ ਚਮਗਿੱਦੜ। ਉੱਲੂ ਆਦਿਕ ਜਿਹੜੇ ਤਮਚਰ ਜੀਵ ਨੇ, ਰਾਤ ਦੇ ਹਨੇਰੇ ਚ ਵਿਚਰਦੇ ਨੇ, ਜਿਨ੍ਹਾਂ ਨੂੰ ਹਨੇਰਾ ਚੰਗਾ ਲੱਗਦਾ ਹੈ, ਉਹ ਜਿਹੜੇ ਜੀਵ ਨੇ, ਜਦੋਂ ਸੂਰਜ ਚੜਦਾ ਤੇ ਫਿਰ ਉਹ ਦੁਖੀ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਸਤਿਗੁਰਾਂ ਦੇ ਦਰ ਘਰ ਦੇ ਨਿੰਦਕ ਨੇ, ਨਿੰਦਾ ਕਰਨ ਵਾਲੇ ਨੇ, ਉਨ੍ਹਾਂ ਨੂੰ ਸਤਿਗੁਰਾਂ ਦਾ ਪ੍ਰਤਾਪ ਨਹੀਂ ਚੰਗਾ ਲੱਗਦਾ। ਸਤਿਗੁਰੂ ਜੀ ਸੂਰਜ ਦੇ ਸਮਾਨ ਪ੍ਰਕਾਸ਼ ਕਰਨ ਵਾਲੇ, ਸੇਵਕਾਂ ਤੇ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ, ਪਰ ਜਿਹੜੇ ਨਿੰਦਕ ਪੇਚਕਾਂ ਦੇ ਸਮਾਨ ਨੇ, ਉੱਲੂਆਂ ਦੇ ਸਮਾਨ ਨੇ, ਉਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਹੈ, ਉਹ ਚੰਗਾ ਨਹੀਂ ਲੱਗਦਾ।
ਕਿਉਂ ਪਈ ਸਭ ਜਗ ਸਤਿਗੁਰ ਕੇ ਗੁਣ ਗਾਵੇ, ਦਰਸ ਪਰਸ ਮਨ ਬਚਤ ਪਾਵੇ।
ਜਿਤਨਾ ਸੰਸਾਰ ਹੈ, ਸਾਰੇ ਜਗਤ ਦੇ ਲੋਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸਦੇ ਨੇ, ਔਰ ਦਰਸ਼ਨ ਪਰਸ ਕੇ ਉਨ੍ਹਾਂ ਨੂੰ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਦੇ ਦਰਸ਼ਨਾਂ ਦਾ ਮਹਾਤਮ ਹੀ ਇਤਨਾ ਹੈ ਕਿ ਸਤਿਗੁਰਾਂ ਦੇ ਦਰਸ਼ਨ ਕਰਕੇ ਸਾਰੇ ਜਗਤ ਦੇ ਬਹੁਤ ਸਾਰੇ ਜੀਵ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਗੋਇੰਦਵਾਲ ਸਾਹਿਬ ਆਉਂਦੇ ਨੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੁੰਦੀ, ਜੋ ਮਨ ਦੀ ਕਾਮਨਾ ਹੈ, ਉਹ ਮਨ ਕਾਮਨਾਵਾਂ ਉਨ੍ਹਾਂ ਦੀਆਂ ਪੂਰਨ ਹੁੰਦੀਆਂ ਹਨ।
ਤਪਾ ਹੁਤੋ ਇੱਕ ਗੋਇੰਦਵਾਲ, ਸੁਣ ਜਸ ਜਰੈ ਹੋਤ ਬੇਹਾਲ।
ਖਾਲਸਾ ਜੀ, ਜਿਵੇਂ ਉੱਪਰ ਜ਼ਿਕਰ ਕਰਕੇ ਆਏ ਨੇ ਭਾਈ ਸਾਹਿਬ ਕਿ ਸੂਰਜ ਚੜਨ ਦੇ ਨਾਲ ਜਿੱਥੇ ਲੋਕ ਖੁਸ਼ ਹੁੰਦੇ ਨੇ, ਉੱਥੇ ਉੱਲੂ ਜਿਹੜੇ ਨੇ ਉਹ ਦੁਖੀ ਹੁੰਦੇ ਨੇ, ਅੰਨੇ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿੱਥੇ ਸਤਿਗੁਰਾਂ ਦਾ ਸੁਜਸ ਵੇਖ ਕੇ ਸਿੱਖ ਪ੍ਰਸੰਨ ਹੁੰਦੇ ਨੇ, ਉਥੇ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਤਪਾ ਰਹਿੰਦਾ ਹੈ। ਇਹ ਜਿਹੜਾ ਤਪਾ ਹੈ, ਇਹ ਉੱਲੂ ਦੇ ਸਮਾਨ ਕਹਿ ਸਕਦੇ ਹਾਂ, ਇਹਨੂੰ ਗੁਰੂ ਸਾਹਿਬ ਦਾ ਸੁਜਸ ਨਹੀਂ ਚੰਗਾ ਲੱਗਦਾ। ਜਦੋਂ ਮਹਾਰਾਜ ਜੀ ਦੀ ਕੋਈ ਵਡਿਆਈ ਕਰਦਾ, ਸਤਿਗੁਰਾਂ ਦੀ ਉਪਮਾ ਕਰਦਾ ਤੇ ਸੁਣ ਕੇ ਤਪਾ ਸੜਦਾ ਹੈ, ਇਹਦੇ ਕੋਲੋਂ ਸਤਿਗੁਰਾਂ ਦਾ ਸੁਜਸ ਜਿਹੜਾ ਉਹ ਸੁਣ ਕੇ ਜਰਿਆ ਨਹੀਂ ਜਾਂਦਾ, ਇਹ ਮਹਾਰਾਜ ਜੀ ਦਾ ਸੁਜਸ ਸੁਣ ਕੇ ਸੜਦਾ ਹੈ।
ਮਰਵਾਹਨ ਕੋ ਪ੍ਰੋਧਾ ਜਾਨੋ,
ਇਹ ਜਿਹੜਾ ਤਪਾ ਹੈ, ਗੋਇੰਦਵਾਲ ਸਾਹਿਬ ਦੇ ਵਿਚ ਕੁਝ ਮਰਵਾਹੇ ਖੱਤਰੀ ਰਹਿੰਦੇ ਸੀ। ਮਰਵਾਇਆ ਖੱਤਰੀਆਂ ਦਾ ਇੱਕ ਗੋਤਰ ਹੈ, ਇਸੇ ਮਰਵਾਏ ਗੋਤਰ ਦੇ ਵਿਚੋਂ ਮਾਤਾ ਮਰਵਾਈ ਜੀ ਹੋਏ ਨੇ, ਛੇਵੇਂ ਪਾਤਸ਼ਾਹ ਜੀ ਦੇ ਮਹਿਲ ਸਨ। ਤੋ ਸਾਰਾ ਵੰਸ਼ ਜਾਂ ਸਾਰਾ ਵਰਣ ਇੱਕੋ ਜਿਹਾ ਨਹੀਂ ਹੋਇਆ ਕਰਦਾ, ਭਲੇ ਪੁਰਖ ਚੰਗੇ ਪੁਰਖ ਤੇ ਮਾੜੇ ਸਾਰੇ ਵਰਣਾਂ ਵਿਚ ਸਾਰੇ ਧਰਮਾਂ ਵਿਚ ਹੁੰਦੇ ਨੇ, ਇੱਕੋ ਜਿਹੇ ਸਮਾਨ ਨੇ। ਮਰਵਾਏ ਖੱਤਰੀ ਉਹ ਇੱਥੇ ਗੋਇੰਦਵਾਲ ਸਾਹਿਬ ਚ ਰਹਿੰਦੇ ਸੀ, ਉਨ੍ਹਾਂ ਦਾ ਇਹ ਪੁਰੋਹਿਤ ਸੀ, ਪਰੋਧਾ ਕਹਿੰਦੇ ਨੇ ਪੁਰੋਹਿਤ ਨੂੰ, ਉਨ੍ਹਾਂ ਦਾ ਇਹ ਪੁਰੋਹਿਤ ਸੀ ਤਪਾ। ਮਰਵਾਏ ਖੱਤਰੀ ਜਿਹੜੇ ਸਨ ਉਹ ਇਸ ਤਪੇ ਨੂੰ ਪੂਜਦੇ ਸੀ, ਇਹਨੂੰ ਪੁਰੋਹਿਤ ਜਾਣ ਕੇ ਮੰਨਦੇ ਸਨ।
ਉਸ ਜੋਗੀ ਕੋ ਮਿੱਤਰ ਸਮਾਨੋ,
ਜਿਹੜਾ ਜੋਗੀ ਤਪਾ ਉਥੇ ਖਡੂਰ ਸਾਹਿਬ ਮਰਿਆ ਸੀ ਨਾ, ਪਿੱਛੇ ਕਥਾ ਆਈ ਗੁਰੂ ਅੰਗਦ ਸਾਹਿਬ ਜੀ ਦੇ ਇਤਿਹਾਸ ਵਿਚ, ਸਮਝ ਲੋ ਵੀ ਇਹ ਜਿਹੜਾ ਤਪਾ ਹੈ ਨਾ, ਇਹ ਵੀ ਉਹਦਾ ਮਿੱਤਰ ਹੀ ਹੈ। ਜਿਹੋ ਜਿਹੀ ਉਹਦੀ ਬਿਰਤੀ ਸੀ, ਉਹੋ ਜਿਹੀ ਬਿਰਤੀ ਇਸ ਤਪੇ ਦੀ ਹੈ। ਉਹਨੂੰ ਖੈਰੇ ਜ਼ਿਮੀਦਾਰ ਪੂਜਦੇ ਸੀ, ਇਹਨੂੰ ਮਰਵਾਏ ਖੱਤਰੀ ਪੂਜਦੇ ਨੇ। ਫਰਕ ਇਹਨਾਂ ਵੀ ਇਹ ਜਿਹੜਾ ਤਪਾ ਹੈ ਇੱਥੇ ਗੋਇੰਦਵਾਲ ਸਾਹਿਬ ਚ ਰਹਿਣ ਵਾਲਾ, ਇਹ ਵੀ ਉਸੇ ਤਪੇ ਦਾ ਮਿੱਤਰ ਹੈ ਜਿਹੜਾ ਤਪਾ ਖਡੂਰ ਸਾਹਿਬ ਦੇ ਵਿਚ ਰਹਿੰਦਾ ਸੀ।
ਜਾਂ ਕੋ ਸ੍ਰੀ ਗੁਰ ਅਮਰ ਪ੍ਰਕਾਸ਼ ਮੱਧ ਖੰਡੂਰ ਦੰਦ ਦੇਉ ਰਾਤ,
ਤਪੇ ਨੂੰ ਸ੍ਰੀ ਖਡੂਰ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਦੰਡ ਦਿੱਤਾ ਸੀ, ਜਦੋਂ ਮੀਂਹ ਨਹੀਂ ਸੀ ਪੈਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਜਿੱਥੇ ਜਿੱਥੇ ਤਪਾ ਜਾਏਗਾ ਮੀਂਹ ਪਵੇਗਾ, ਤੇ ਜ਼ਿਮੀਦਾਰਾਂ ਨੇ ਇਹਨੂੰ ਘਸੀਟ ਘਸੀਟ ਕੇ ਹੀ ਮਾਰ ਦਿੱਤਾ ਸੀ, ਇਹਦੀਆਂ ਬੂਟੀਆਂ ਤੱਕ ਨਹੀਂ ਸੀ ਛੱਡੀਆਂ ਮਾਸ ਦੀਆਂ। ਉਹ ਤਪੇ ਨੂੰ ਜਿਹੜਾ ਦੰਡ ਮਿਲਿਆ ਸੀ ਨਾ, ਜਿਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਖਡੂਰ ਸਾਹਿਬ ਚ ਦੰਡ ਦਿੱਤਾ ਸੀ, ਕਹਿੰਦੇ ਜਿਹੜਾ ਤਪਾ ਹੈ ਉਹਦੇ ਵਰਗੀ ਬਿਰਤੀ ਹੈ ਇਹਦੀ ਵੀ, ਸਮਝ ਲੋ ਵੀ ਉਹਦਾ ਹੀ ਦੂਸਰਾ ਰੂਪ ਹੈ, ਉਸੇ ਦਾ ਹੀ ਸਮਝ ਲੋ ਦੂਜਾ ਰੂਪ ਦੇ ਦੂਜਾ ਜਨਮ ਹੈ, ਉਹਦੇ ਨਾਲ ਦੀ ਇਹਦੀ ਬਿਰਤੀ ਹੈ, ਬਿਲਕੁਲ ਉਹੋ ਜਿਹੇ ਇਹਦੇ ਖਿਆਲਾਤ ਨੇ, ਉਸੇ ਤਪੇ ਦੇ ਨਾਲ ਇਹਦੀ ਸੁਰਤੀ ਮਿਲਦੀ ਹੈ।
ਤਾਂ ਕੀ ਕਥਾ ਪ੍ਰਸਿੱਧ ਸੋ ਪਾਛੇ ਵਰਨਨ ਭਈ ਪ੍ਰਕਾਸ਼ਿਤ ਅੱਛੇ,
ਖਡੂਰ ਸਾਹਿਬ ਵਾਲੇ ਤਪੇ ਦੀ ਜਿਹੜੀ ਕਥਾ ਹੈ ਉਹ ਪਹਿਲਾਂ ਪ੍ਰਗਟ ਹੈ ਹੀ ਆ, ਕਹਿੰਦੇ ਭਾਈ ਸੰਤੋਖ ਸਿੰਘ ਜੀ ਵੀ ਉਹ ਮੈਂ ਪਿੱਛੇ ਵਰਣਨ ਵੀ ਕਰਕੇ ਆ ਚੁੱਕਾ, ਖਡੂਰ ਸਾਹਿਬ ਵਾਲੇ ਤਪੇ ਦੀ ਕੀ ਹਾਲਤ ਸੀ, ਉਹਦੀ ਦਸ਼ਾ ਕਿਸ ਤਰ੍ਹਾਂ ਦੀ ਹੋਈ, ਉਹ ਕਿਵੇਂ ਮਰਿਆ, ਕਿਵੇਂ ਖਹਿਰੇ ਜ਼ਿਮੀਦਾਰਾਂ ਨੇ ਉਹਨੂੰ ਖਿੱਚ ਖਿੱਚ ਕੇ ਮਾਰਿਆ ਜਿਹੜੇ ਉਹਨੂੰ ਪੂਜਦੇ ਸਨ, ਕਹਿੰਦੇ ਉਹ ਸਾਰੀ ਕਥਾ ਮੈਂ ਪਿੱਛੇ ਵਰਣਨ ਕਰਕੇ ਦੱਸ ਚੁੱਕਾ ਹਾਂ, ਉਹ ਸਾਰਾ ਪ੍ਰਸੰਗ ਭਲੀ ਪ੍ਰਕਾਰ ਨਾਲ ਪ੍ਰਗਟ ਹੈ, ਆਪ ਸਾਰੇ ਸਰੋਤਾ ਜਨ ਉਸ ਸਾਰੇ ਇਤਿਹਾਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ।
ਦੀਨ ਦਿਆਲ ਗੁਰ ਅੰਗਦ ਕੇਰੀ ਕਰੀ ਅਵਗਿਆ ਦੁਸ਼ਟ ਕਨੇਰੀ,
ਜਿਹੜਾ ਉਹ ਖਡੂਰ ਸਾਹਿਬ ਵਾਲਾ ਤਪਾ ਸੀ ਉਹਨੇ ਦੀਨਾਂ ਤੇ ਦਇਆ ਕਰਨ ਵਾਲੇ ਦੀਨ ਦਿਆਲ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਕੀਤੀ ਸੀ, ਉਹਨੇ ਖਹਿਰੇ ਜ਼ਿਮੀਦਾਰਾਂ ਨੂੰ ਆਖਿਆ ਵੀ ਤੁਹਾਡੇ ਨਗਰ ਵਿਚ ਖੇਤਾਂ ਚ ਮੀਂਹ ਤਾਂ ਨਹੀਂ ਪੈਂਦਾ ਕਿਉਂਕਿ ਤੁਹਾਡੇ ਨਗਰ ਵਿਚ ਗੁਰੂ ਅੰਗਦ ਸਾਹਿਬ ਰਹਿੰਦੇ ਨੇ, ਉਹ ਗ੍ਰਿਸ਼ਤੀ ਨੇ, ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ, ਇਹ ਬੜਾ ਵੱਡਾ ਅਪਰਾਧ ਹੈ ਕਿ ਨਾਲੇ ਉਹ ਗ੍ਰਿਸ਼ਤੀ ਤੇ ਨਾਲੇ ਗੁਰੂ, ਲੋਕ ਉਹਨਾਂ ਨੂੰ ਮੱਥਾ ਟੇਕਦੇ ਨੇ, ਇਸ ਕਰਕੇ ਪਾਪ ਹੋ ਰਿਹਾ ਤੁਹਾਡੇ ਨਗਰ ਚ ਤਾਂ ਨਹੀਂ ਮੀਂਹ ਪੈਂਦਾ, ਉਹਨਾਂ ਨੂੰ ਨਗਰ ਚੋਂ ਬਾਹਰ ਕੱਢੋ ਤਾਂ ਤੁਹਾਡੇ ਮੀਂਹ ਪਵੇਗਾ। ਏਦਾਂ ਉਸ ਤਪੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੜੀ ਵੱਡੀ ਅਵਗਿਆ ਕੀਤੀ ਸੀ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇਹੋ ਜਿਹਾ ਦੁਸ਼ਟ ਬਿਰਤੀ ਵਾਲਾ ਵਿਵਹਾਰ ਕੀਤਾ ਸੀ ਜਿਹਦਾ ਫਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦਿੱਤਾ ਸੀ।
ਸੋ ਗੁਰ ਅਮਰ ਸਹਾਰ ਨਾ ਸਕੇ ਪੁਨ ਇਹ ਤਪਾ ਨਿੰਦ ਗੁਰ ਬਕੇ,
ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਜਾ ਕੇ ਵੇਖਿਆ ਵੀ ਸਤਿਗੁਰਾਂ ਦੀ ਬੇਅਦਬੀ ਇਸ ਤਪੇ ਨੇ ਕਰਵਾਈ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਤਿਗੁਰਾਂ ਦੀ ਉਹ ਬੇਅਦਬੀ ਸਹਾਰੀ ਨਹੀਂ ਗਈ ਗੁਰੂ ਅਮਰਦਾਸ ਸਾਹਿਬ ਕੋਲੋਂ, ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਸ ਤਪੇ ਨੂੰ ਦੰਡ ਦਿੱਤਾ, ਉਹਨੂੰ ਸਜ਼ਾ ਦਿੱਤੀ। ਬਿਲਕੁਲ ਇਹ ਜਿਹੜਾ ਤਪਾ ਹੈ ਨਾ ਗੋਇੰਦਵਾਲ ਸਾਹਿਬ, ਇਹ ਵੀ ਉਹੋ ਜਿਹਾ ਹੀ ਹੈ, ਕਹਿੰਦੇ ਸਮਝ ਲੋ ਵੀ ਉਸੇ ਦਾ ਹੀ ਭਰਾ ਹੈ, ਉਸੇ ਦਾ ਹੀ ਦੂਸਰਾ ਰੂਪ ਹੈ। ਉਹ ਵੀ ਗੁਰੂ ਸਾਹਿਬ ਦੀ ਨਿੰਦਾ ਕਰਦਾ ਸੀ, ਤੇ ਆਹ ਜਿਹੜਾ ਗੋਇੰਦਵਾਲ ਸਾਹਿਬ ਚ ਤਪਾ ਰਹਿੰਦਾ ਹੈ, ਇਹ ਵੀ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਾ ਕਰਦਾ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਸੁਝਾਅ ਸੁਣ ਕੇ ਇਹਦੇ ਕੋਲੋਂ ਜਰਿਆ ਨਹੀਂ ਜਾਂਦਾ, ਮਹਾਰਾਜ ਜੀ ਦੀ ਮਹਿਮਾ ਵੇਖ ਕੇ ਇਹਦੇ ਕੋਲੋਂ ਜਰੀ ਨਹੀਂ ਜਾਂਦੀ, ਸਗੋਂ ਸੜਬੜ ਜਾਂਦਾ ਹੈ। ਤੇ ਇਹ ਵੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਾ ਕਰਦਾ ਹੈ।
ਸ੍ਰੀ ਸਤਿਗੁਰ ਨਾਮ ਰਸ ਮਾਤੇ ਰਚਿਓ ਸਤਿਗੁਰ ਗੁਰ ਇਸ ਰੀਤ।
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਤਾਂ ਨਾਮ ਦੇ ਰਸ ਦੇ ਵਿਚ ਮੱਤੇ ਰਹਿੰਦੇ ਹਨ, ਨਾਮ ਦੇ ਰਸ ਦੇ ਵਿਚ ਰੰਗੇ ਰਹਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਹੀ ਐਸਾ ਹੈ ਨਾਮ ਰਸ ਵਿਚ ਰੰਗੇ ਰਹਿਣਾ।
ਜਰ ਜਰੈ ਰਹੇ ਸੁਖ ਦਾਤੇ।
ਹੋਰ ਗੁਰੂ ਅਮਰਦਾਸ ਸਾਹਿਬ ਜੀ ਦਾ ਸੁਭਾਅ ਹੈ ਅਜਰ ਨੂੰ ਜਰਨਾ, ਨਾਮ ਦੇ ਰਸ ਵਿਚ ਮਾਤੇ ਰਹਿੰਦੇ। ਮਹਾਰਾਜ ਜੀ ਨੂੰ ਪਤਾ ਵੀ ਇਹ ਤਪਾ ਸਾਡੀ ਨਿੰਦਾ ਵੀ ਕਰਦਾ, ਸਾਡੇ ਨਗਰ ਵਿਚ ਰਹਿੰਦਾ ਗੋਇੰਦਵਾਲ ਸਾਹਿਬ ਚ, ਪਰ ਮਹਾਰਾਜ ਜੀ ਨਾਮ ਰਸ ਚ ਮਸਤ ਰਹਿੰਦੇ ਨੇ। ਔਰ ਜਿੱਥੇ ਨਾਮ ਰਸ ਵਿਚ ਮਸਤ ਰਹਿੰਦੇ ਨੇ ਉਥੇ ਸਤਿਗੁਰੂ ਜੀ ਅਜਰ ਨੂੰ ਵੀ ਜਰਦੇ ਨੇ। ਅਜਰ ਨੂੰ ਜਰਨਾ ਇਹ ਬੜੀ ਵੱਡੀ ਔਖਦ ਘਾਟੀ ਹੈ, ਕਿਸੇ ਚ ਇਹ ਸ਼ਕਤੀ ਕਿ ਆਪਣੀ ਨਿੰਦਾ ਸੁਣ ਕੇ ਵੀ ਜਰ ਲੈਣਾ ਜਾਂ ਜਰ ਜਰਨਾ ਹੈ। ਸਾਡੀ ਕੋਈ ਨਿੰਦਾ ਕਰਦਾ ਹੋਵੇ ਸਾਡੇ ਕੋਲ ਸੁਣ ਕੇ ਨਹੀਂ ਚੱਲਿਆ ਜਾਂਦਾ, ਅਸੀਂ ਨਹੀਂ ਜਰ ਸਕਦੇ, ਸਗੋਂ ਉਹਦੇ ਨਾਲ ਲੜਦੇ ਹਾਂ, ਝਗੜਦੇ ਹਾਂ ਵੀ ਤੂੰ ਕੌਣ ਹੁੰਦਾ ਮੇਰੇ ਪਿੱਛੋਂ ਮੇਰੀ ਨਿੰਦਾ ਕਰਨ ਵਾਲਾ। ਪਰ ਇਹ ਅਵਸਥਾ ਬੜੀ ਉੱਚੀ ਹੈ। ਕਬੀਰ ਜੀ ਜੈਸੇ ਮਹਾਂਪੁਰਖਾਂ ਦੀ ਕੋਈ ਨਿੰਦਾ ਕਰਦਾ ਤਾਂ ਉਹ ਸਗੋਂ ਖੁਸ਼ ਹੁੰਦੇ ਤੇ ਕਹਿੰਦੇ ਭਾਈ ਹਾਂ ਕਰੋ, ਚੰਗਾ ਕਰ ਰਹੇ ਹੋ, ਮੇਰੀ ਨਿੰਦਾ ਕਰੋਗੇ ਮੇਰੇ ਕੱਪੜੇ ਧੋਤੇ ਜਾਣਗੇ, ਮੇਰੀ ਮੈਲ ਧੋਤੀ ਜਾਏਗੀ। ਤੇ ਇਹੋ ਜਿਹੀ ਅਵਸਥਾ ਜਿਹੜੀ ਹੁੰਦੀ ਹੈ ਅਜਰ ਨੂੰ ਜਰਨ ਵਾਲੀ ਹੁੰਦੀ। ਇਹ ਤਪਾ ਗੁਰੂ ਸਾਹਿਬ ਦੀ ਨਿੰਦਾ ਕਰਦਾ ਹੈ, ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅਵਸਥਾ ਐਸੀ ਵੀ ਅਜਰ ਨੂੰ ਜਰਨ ਵਾਲੇ ਨੇ। ਸਤਿਗੁਰੂ ਵਿਚ ਕਿੰਨੀ ਕਲਾ ਹੈ, ਗੁਰੂ ਸਾਹਿਬ ਜੀ ਕਿੱਡੇ ਵੱਡੇ ਸਮਰੱਥ ਨੇ, ਪਰ ਕਦੇ ਆਪਣੀ ਕਲਾ ਪ੍ਰਗਟ ਨਹੀਂ ਕਰਦੇ ਵੀ ਅਜਰ ਨੂੰ ਜਰਨ ਵਾਲੀ ਅਵਸਥਾ ਹੈ। ਅਜਰ ਜਰਨ ਦੇ ਵਿਚ ਸਤਿਗੁਰੂ ਜੀ ਪ੍ਰਪੱਕ ਨੇ ਔਰ ਸੁਖ ਦੇਣ ਵਾਲੇ ਸੁਖ ਦਾਤੇ ਹਨ।
ਕਛਕ ਕਾਲੇ ਭਇਓ ਬਤੀਤ ਜਥ ਆਰੰਭੀ ਗੁਰ ਕਰਤਾਰ।
ਕੁਝ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ, ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਨੇ ਕੁਛ ਕਾਲ ਇਮ ਭਇਓ ਬਤੀਤ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਕੁ ਸਮਾਂ ਇਸ ਤਰ੍ਹਾਂ ਬਤੀਤ ਕੀਤਾ ਹੈ।
ਖੇਲ ਰਚਿਓ ਸਤਿਗੁਰ ਇਸ ਰੀਤ।
ਸਤਿਗੁਰੂ ਜੀ ਨੇ ਖੇਡ ਵਰਤਾਈ, ਗੁਰੂ ਅਮਰਦਾਸ ਸਾਹਿਬ ਦੀਆਂ ਹੀ ਨੇ ਖੇਡਾਂ ਸਾਰੀਆਂ। ਸਾਰਾ ਸੰਸਾਰ ਗੁਰੂ ਸਾਹਿਬ ਦੀ ਆਪਣੀ ਖੇਡ ਹੈ, ਉਨ੍ਹਾਂ ਦੀ ਰਚੀ ਹੋਈ ਕਲਾ ਹੈ, ਖੇਡ ਹੈ। ਤੇ ਸਤਿਗੁਰੂ ਜੀ ਨੇ ਇੱਕ ਖੇਡ ਰਚੀ, ਹੁਣ ਉਹ ਤਪੇ ਦਾ, ਹੁਣ ਹਰ ਇੱਕ ਚੀਜ਼ ਦਾ ਅੰਤ ਤਾਂ ਹੁੰਦਾ ਹੀ ਹੈ ਨਾ। ਅੰਤ ਤਾਂ ਔਰੰਗਜ਼ੇਬ ਨੇ ਵੀ ਬੜੀ ਚੁੱਕੀ, ਪਰ ਅੰਤ ਤਾਂ ਹੋਇਆ ਨਾ ਉਹਦਾ ਵੀ। ਹੁਣ ਇਹ ਤਪਾ ਗੁਰੂ ਸਾਹਿਬ ਦੀ ਨਿੰਦਾ ਕਰਦਾ, ਪਰ ਇਹਦਾ ਅੰਤ ਤਾਂ ਇੱਕ ਨਾ ਇੱਕ ਦਿਨ ਹੋਣਾ ਹੀ ਸੀ। ਗੁਰੂ ਘਰ ਦੇ ਨਾਲ ਵੈਰ ਰਚਾਉਂਦਾ, ਇਹਦੀ ਬੇਅਦਬੀ ਹੋਣੀ ਸੀ, ਇਹਦਾ ਆਪਣਾ ਨਿਰਾਦਰ ਹੋਣਾ ਸੀ, ਤਿਰਸਕਾਰ ਹੋਣਾ ਸੀ। ਕਹਿੰਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਕ ਖੇਡ ਵਰਤਾਈ, ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਖੇਡ ਰਚੀ ਹੈ।
ਸ੍ਰੀ ਬਾਵਲੀ ਭਈ ਤਿਆਰ ਜਥ ਆਰੰਭੀ ਗੁਰ ਕਰਤਾਰ।
ਗੋਇੰਦਵਾਲ ਸਾਹਿਬ ਵਿਖੇ ਸਤਿਗੁਰਾਂ ਦੀ ਬੌਲੀ ਰਚ ਕੇ ਤਿਆਰ ਹੋ ਗਈ, ਮਹਾਰਾਜ ਜੀ ਦੀ ਬੌਲੀ ਸਾਹਿਬ ਦੀ ਸੇਵਾ ਸੰਪੂਰਨ ਹੋ ਗਈ, ਬੌਲੀ ਦੀ ਆਰੰਭਤਾ ਹੋ ਗਈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਬੌਲੀ ਸਾਹਿਬ ਦੀ ਚੱਠ ਆਰੰਭੀ, ਜਿਵੇਂ ਕਦੇ ਕੋਈ ਨਵਾਂ ਮਕਾਨ ਬਣਾਉਂਦਾ ਹੈ ਤੇ ਨਵੇਂ ਮਕਾਨ ਦੇ ਵਿਚ ਜਦੋਂ ਪ੍ਰਵੇਸ਼ ਕਰਦੇ ਨੇ ਤੇ ਫਿਰ ਉਹਨੂੰ ਚੱਠ ਕਹਿੰਦੇ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬੌਲੀ ਸਾਹਿਬ ਦੀ ਜਦੋਂ ਰਚਨਾ ਕੀਤੀ ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਬੌਲੀ ਸਾਹਿਬ ਦੀ ਚੱਠ ਕੀਤੀ। ਇਤਿਹਾਸਕਾਰ ਲਿਖਦੇ ਨੇ ਵੀ ਇਹ ਚੱਠ ਵਿਸਾਖੀ ਦੇ ਦਿਨ ਹੋਈ ਹੈ, ਵਿਸਾਖੀ ਵਾਲੇ ਦਿਨ ਸਤਿਗੁਰੂ ਜੀ ਨੇ ਬੌਲੀ ਸਾਹਿਬ ਦੀ ਚੱਠ ਕੀਤੀ ਸੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਗੁਰੂ ਕਰਤਾਰ ਸਾਹਿਬ ਜੀ ਨੇ ਸ੍ਰੀ ਬੌਲੀ ਸਾਹਿਬ ਜੀ ਦੀ ਚੱਠ ਕੀਤੀ, ਜਦੋਂ ਬੌਲੀ ਸਾਹਿਬ ਬਣ ਕੇ ਤਿਆਰ ਹੋਈ।
ਬਿਪਰ ਆਦ ਜੋ ਛੇ ਅਧਕਾਰੇ ਸੰਤ ਮਹੰਤ ਜਤੀ ਘਰ ਬਾਰੇ।
ਗੁਰੂ ਜੀ ਨੇ ਆਖਿਆ ਵੀ ਚੱਠ ਕਰਨੀ ਹੈ ਬੌਲੀ ਸਾਹਿਬ ਦੀ ਤੇ ਬ੍ਰਹਮ ਭੋਜ ਕਰੀਏ। ਬ੍ਰਹਮ ਭੋਜ ਯਾਨੀ ਕਿ ਵੱਡਾ ਲੰਗਰ ਤਿਆਰ ਕਰਕੇ ਅਭਿਆਗਤਾਂ ਨੂੰ ਚਕਾਈਏ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬ੍ਰਾਹਮਣਾਂ ਨੂੰ ਜਿਹੜੇ ਅਧਿਕਾਰੀ ਸਨ ਉਨ੍ਹਾਂ ਨੂੰ ਮਹਾਂਪੁਰਖਾਂ ਨੂੰ ਸੰਤਾਂ ਨੂੰ ਮਹੰਤਾਂ ਨੂੰ ਜਤੀਆਂ ਨੂੰ ਘਰ ਬਾਰੀ ਦਾ ਮਤਲਬ ਜਿਹੜੇ ਗ੍ਰਿਸਤੀ ਸੀ ਉਹ ਵੀ ਕਿਉਂਕਿ ਸਤਿਗੁਰਾਂ ਨੇ ਤਾਂ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਨਾਲ ਵੇਖਿਆ ਭਾਵੇਂ ਕੋਈ ਜਤੀ ਆ ਤੇ ਭਾਵੇਂ ਕੋਈ ਗ੍ਰਿਸਤੀ ਆ ਦੋਵੇਂ ਸਤਿਗੁਰਾਂ ਦੇ ਦ੍ਰਿਸ਼ਟੀ ਚ ਇੱਕ ਬਰਾਬਰ ਨੇ ਵੱਡੇ ਵੱਡੇ ਸੰਤ ਮਹੰਤ ਡੇਰੇਦਾਰ ਜਿੰਨੇ ਵੀ ਸਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਜਤੀਆਂ ਨੂੰ ਸਤੀਆਂ ਨੂੰ ਗ੍ਰਿਸਤੀਆਂ ਨੂੰ ਘਰ ਵਾਰੀਆਂ ਨੂੰ ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਬਿਨੈ ਨਿਮੰਤਿਓ ਭੋਜਨ ਹੇਤ
ਮਹਾਰਾਜ ਜੀ ਨੇ ਉਨ੍ਹਾਂ ਸਾਰਿਆਂ ਨੂੰ ਲੰਗਰ ਛਕਣ ਵਾਸਤੇ ਨਿਮੰਤਰਣ ਦਿੱਤਾ ਹੈ ਵੀ ਅਸੀਂ ਬ੍ਰਹਮ ਭੋਜ ਕੀਤਾ ਤੇ ਸਾਰੇ ਜਣੇ ਆ ਕੇ ਸਾਡੇ ਇਸ ਬ੍ਰਹਮ ਭੋਜ ਚ ਲੰਗਰ ਛਕੋ ਅਸੀਂ ਬੌਲੀ ਸਾਹਿਬ ਦੀ ਚੱਠ ਕਰਨੀ ਤੋ ਸਤਿਗੁਰੂ ਜੀ ਨੇ ਬ੍ਰਹਮ ਭੋਜ ਕੀਤਾ ਲੰਗਰ ਪ੍ਰਸ਼ਾਦੇ ਭਾਂਤ ਭਾਂਤ ਦੇ ਤਿਆਰ ਹੋਏ ਤੇ ਛਕਣ ਵਾਸਤੇ ਸਤਿਗੁਰਾਂ ਨੇ ਜਤੀਆਂ ਸਤੀਆਂ ਸੰਤਾਂ ਮਹੰਤਾਂ ਬ੍ਰਾਹਮਣਾਂ ਨੂੰ ਹੋਰ ਜਿਹੜੇ ਵਰਨਾ ਦੇ ਲੋਕ ਸੀ ਉਨ੍ਹਾਂ ਸਾਰਿਆਂ ਨੂੰ ਸੱਦੇ ਭੇਜੇ ਨਿਮੰਤਰਣ ਦਿੱਤੇ ਨੇ ਪ੍ਰਸ਼ਾਦਾ ਛਕਣ ਲਈ
ਸਭ ਨੇ ਮਾਨਿਓ ਸਹਿਤ ਸੁਹੇਤ
ਗੁਰੂ ਜੀ ਦਾ ਨਿਮੰਤਰਣ ਸੱਦਾ ਸਾਰਿਆਂ ਨੇ ਕਬੂਲ ਕੀਤਾ ਜਿੱਥੇ ਜਿੱਥੇ ਵੀ ਮਹਾਰਾਜ ਜੀ ਦਾ ਸੱਦਾ ਗਿਆ ਜਿਹੜੇ ਘਰ ਵਿਚ ਵੀ ਸਤਿਗੁਰਾਂ ਦਾ ਨਿਮੰਤਰਣ ਗਿਆ ਉਨ੍ਹਾਂ ਨੇ ਬੜੇ ਪਿਆਰ ਨਾਲ ਆਖਿਆ ਜੀ ਅਸੀਂ ਜ਼ਰੂਰ ਆਵਾਂਗੇ ਗੁਰੂ ਸਾਹਿਬ ਜੀ ਨੇ ਸਾਨੂੰ ਸੱਦਾ ਦਿੱਤਾ ਅਸੀਂ ਸਤਿਗੁਰਾਂ ਦੇ ਸੱਦੇ ਤੇ ਜ਼ਰੂਰ ਆਵਾਂਗੇ ਸਭ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਨਿਮੰਤਰਣ ਹੈ ਉਹ ਸਭ ਨੇ ਕਬੂਲ ਕੀਤਾ ਸਭ ਨੇ ਪ੍ਰਵਾਨ ਕੀਤਾ ਹੈ
ਤਪੇ ਨਿਮੰਤਰਣ ਮਾਨਿਓ ਨਾਹੀ
ਤਪਾ ਸੀ ਨਾ ਈਰਖਾਲੂ ਗੁਰੂ ਸਾਹਿਬ ਨਾਲ ਈਰਖਾ ਕਰਦਾ ਉਹਨੇ ਨੀ ਸੱਦਾ ਮੰਨਿਆ ਕਹਿੰਦਾ ਜੀ ਮੈਂ ਤਾਂ ਨਹੀਂ ਆਉਂਦਾ ਉੱਥੇ ਮੈਂ ਉਨ੍ਹਾਂ ਤੋਂ ਵੱਡਾ ਉਨ੍ਹਾਂ ਤੋਂ ਉੱਚਾ ਮੈਂ ਕਿਉਂ ਉਨ੍ਹਾਂ ਦੇ ਘਰ ਜਾਵਾਂ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਨਿਮੰਤਰਣ ਨਹੀਂ ਮੰਨਿਆ ਜਿਹੜਾ ਤਪਾ ਸੀ ਨਾ ਉਹ ਈਰਖਾ ਰੱਖਦਾ ਸੀ ਗੁਰੂ ਸਾਹਿਬ ਨਾਲ ਦਵੈਸ਼ ਰੱਖਦਾ ਸੀ ਜਿਵੇਂ ਭਾਈ ਸਾਹਿਬ ਪਹਿਲਾਂ ਦੱਸ ਹੀ ਆਏ ਨੇ ਵੀ ਇਹ ਵੀ ਉਹਦੇ ਉਸੇ ਤਪੇ ਦਾ ਹੀ ਭਰਾ ਸੀ ਜਿਹੜਾ ਖਡੂਰ ਸਾਹਿਬ ਚ ਰਹਿੰਦਾ ਸੀ ਉਹਦੇ ਵਰਗੀ ਇਹਦੀ ਬਿਰਤੀ ਸੀ ਗੁਰੂ ਘਰ ਦੀ ਇਹ ਨਿੰਦਾ ਕਰਦਾ ਸੀ ਜਦੋਂ ਸਿੱਖ ਇਹਦੇ ਘਰ ਸੱਦਾ ਲੈ ਕੇ ਪਹੁੰਚੇ ਭਾਈ ਗੁਰੂ ਸਾਹਿਬ ਜੀ ਬੌਲੀ ਸਾਹਿਬ ਦੀ ਚੱਠ ਕਰ ਰਹੇ ਨੇ ਤੇ ਪ੍ਰਸ਼ਾਦਾ ਉਨ੍ਹਾਂ ਨੇ ਚੁਕਾਣਾ ਤੇ ਤੁਸੀਂ ਵੀ ਆ ਕੇ ਪ੍ਰਸ਼ਾਦਾ ਛਕਣਾ ਇਹਨੇ ਅੱਗੋਂ ਸਤਿਗੁਰਾਂ ਦਾ ਸੱਦਾ ਨਹੀਂ ਮੰਨਿਆ ਮਹਾਰਾਜ ਜੀ ਦਾ ਨਿਮੰਤਰਣ ਨਾ ਮੰਨਿਆ ਤੇ ਸਗੋਂ ਅੱਗੋਂ ਜਵਾਬ ਦੇ ਦਿੱਤਾ
ਤਪਤ ਰਹੋ ਮਤ ਸੜ ਕੇ ਮਾਹੇ
ਈਰਖਾ ਦੀ ਅੱਗ ਦੇ ਵਿਚ ਤਪਾ ਸੜਦਾ ਰਿਹਾ ਇਹਦੇ ਅੰਦਰ ਈਰਖਾ ਸੀ ਦਵੈਸ਼ ਸੀ ਮੈਂ ਕਿਉਂ ਜਾਵਾਂ ਮਹਾਰਾਜ ਜੀ ਦੀ ਵਡਿਆਈ ਇਹਨੂੰ ਚੰਗੀ ਨਹੀਂ ਸੀ ਲੱਗਦੀ ਸਤਿਗੁਰਾਂ ਦੀ ਵਡਿਆਈ ਇਹਨੂੰ ਭਾਉਂਦੀ ਨਹੀਂ ਸੀ ਇਸ ਕਰਕੇ ਈਰਖਾ ਦੀ ਅੱਗ ਦੇ ਵਿਚ ਸੜਦਾ ਰਿਹਾ
ਦੋਏ ਤ੍ਰੈ ਬਾਰ ਸੁਮਾਨੁਕ ਫੇਰੇ ਦੁਸ਼ਟ ਨਾ ਮਾਨੀ ਮਾਇਆ ਘਿਰੇ
ਇੱਕ ਵਾਰ ਇਹਨੇ ਸੱਦਾ ਮੋੜਿਆ ਸਤਿਗੁਰਾਂ ਨੇ ਦੁਬਾਰਾ ਆਖਿਆ ਭਾਈ ਕੋਈ ਨੀ ਦੁਬਾਰਾ ਉਹਨੂੰ ਕਹਿਓ ਦੂਸਰੀ ਵਾਰ ਗਏ ਦੁਬਾਰਾ ਫਿਰ ਉਹਨੇ ਨਾ ਕਰ ਦਿੱਤੀ ਕਹਿੰਦਾ ਤੁਹਾਨੂੰ ਜਵਾਬ ਦੇ ਦਿੱਤਾ ਵੀ ਮੈਂ ਨਹੀਂ ਆਉਂਦਾ ਤੀਜੀ ਵਾਰ ਫਿਰ ਗਏ ਸਿੱਖ ਭਾਈ ਗੁਰੂ ਘਰ ਨਾਲ ਤੇਰਾ ਕਾਹਦਾ ਵੈਰ ਹੈ ਗੁਰੂ ਸਾਹਿਬ ਨੇ ਤਾਂ ਕਦੇ ਤੈਨੂੰ ਮਾੜਾ ਨਹੀਂ ਆਖਿਆ ਤੇ ਤੂੰ ਵੀ ਸੱਦਾ ਕਬੂਲ ਕਰ ਤੇ ਗੁਰੂ ਘਰ ਹੀ ਲੰਗਰ ਛਕਣਾ ਸਾਰੇ ਮਹਾਂਪੁਰਖ ਮਹਾਤਮਾ ਸੰਤ ਲੋਕ ਜਿਹੜੇ ਨੇ ਉਹ ਆ ਰਹੇ ਨੇ ਤੇ ਤੁਸੀਂ ਵੀ ਆਓ ਤੁਸੀਂ ਵੀ ਉੱਥੇ ਛਕੋ ਪ੍ਰਸ਼ਾਦਾ ਤੀਜੀ ਵਾਰ ਵੀ ਇਹਨੇ ਮੋੜ ਦਿੱਤਾ ਦੋ ਤਿੰਨ ਵਾਰੀ ਸੇਵਕ ਸਿੱਖ ਆਏ ਪਰ ਇਹਨੇ ਦੋ ਤਿੰਨ ਵਾਰੀ ਸੇਵਕਾਂ ਨੂੰ ਵਾਪਸ ਮੋੜ ਦਿੱਤਾ ਇਸ ਦੁਸ਼ਟ ਨੇ ਗੁਰੂ ਘਰ ਦਾ ਸੱਦਾ ਕਬੂਲ ਨਹੀਂ ਕੀਤਾ ਗੁਰੂ ਘਰ ਦਾ ਨਿਉਂਦਾ ਜਿਹੜਾ ਸੀ ਨਿਮੰਤਰਣ ਉਹ ਇਹਨੇ ਪ੍ਰਵਾਨ ਨਹੀਂ ਕੀਤਾ ਤੇ ਮਾਇਆ ਦੇ ਰੰਗ ਦੇ ਵਿਚ ਘਿਰਿਆ ਹੋਇਆ ਪਾਪੀ
ਸ੍ਰੀ ਸਤਿਗੁਰ ਧਰਮ ਕੇ ਪਾਲਕ ਦੰਭ ਮੋਹ ਮਦ ਮਤਸਰ ਕਾਲਕ
ਹੁਣ ਖਾਲਸਾ ਜੀ ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤਾਂ ਧਰਮ ਦੇ ਪਾਲਕ ਨੇ ਜਿੱਥੇ ਧਰਮ ਹੈ ਧਰਮ ਨੂੰ ਸਤਿਗੁਰੂ ਜੀ ਪਾਲਦੇ ਨੇ ਤੇ ਸਤਿਗੁਰੂ ਜੀ ਦੰਭ ਨੂੰ ਪਖੰਡ ਨੂੰ ਮੋਹ ਨੂੰ ਹੰਕਾਰ ਨੂੰ ਈਰਖਾ ਨੂੰ ਤਾਂ ਸਤਿਗੁਰੂ ਜੀ ਖਤਮ ਕਰਦੇ ਨੇ ਜਿੱਥੇ ਪਖੰਡ ਹੈ ਸਤਿਗੁਰੂ ਜੀ ਪਖੰਡ ਦਾ ਖੰਡਨ ਕਰਦੇ ਪਖੰਡ ਨੂੰ ਖਤਮ ਕਰਦੇ ਜਿੱਥੇ ਮੋਹ ਈਰਖਾ ਦਵੈਸ਼ ਆ ਸਤਿਗੁਰੂ ਜੀ ਉਹਨੂੰ ਖਤਮ ਕਰਦੇ ਮਹਾਰਾਜ ਜੀ ਤਾਂ ਧਰਮ ਦੇ ਪਾਲਕ ਨੇ ਧਰਮ ਕਿਤੇ ਵੀ ਹੋਵੇ ਧਰਮ ਸਤਿਗੁਰੂ ਜੀ ਪਾਲਦੇ ਨੇ ਪਰ ਜੇ ਕੋਈ ਪਖੰਡੀ ਹੈ ਦੰਭੀ ਹੈ ਈਰਖਾਲੂ ਹੈ ਉਸ ਦੰਭੀ ਤੇ ਮੋਹ ਆਦਿਕ ਹੰਕਾਰ ਦੇ ਨਸ਼ੇ ਵਿਚ ਮਤਿਆਂ ਨੂੰ ਸਤਿਗੁਰੂ ਜੀ ਖੰਡਨ ਵਾਲੇ ਹਨ
ਤਾਂ ਕਿ ਦੰਭ ਖੰਡਨ ਖੰਡਨੇ ਕਾਰਨ ਸ੍ਰੀ ਮੁਖ ਤੇ ਇਮਕੀਓ ਉਚਾਰਨ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਵੇਖਿਆ ਵੀ ਇਹ ਤਪਾ ਪਖੰਡੀ ਹੈ ਤੇ ਇਹਦਾ ਪਖੰਡ ਸਾਹਮਣੇ ਲੈ ਕੇ ਆਉਣਾ ਚਾਹੀਦਾ, ਸਾਰੇ ਲੋਕਾਂ ਚ ਵੀ ਪਤਾ ਲੱਗ ਜੇ ਵੀ ਇਹ ਪਖੰਡੀ, ਜਿੱਥੇ ਜਿੱਥੇ ਵੀ ਪਖੰਡ ਹੋਇਆ। ਗੁਰੂ ਨਾਨਕ ਸਾਹਿਬ ਜੀ ਤਾਂ ਆਪ ਜਾ ਕੇ ਪਖੰਡ ਉਘੇੜਦੇ ਰਹੇ, ਇਹ ਤਾਂ ਸਤਿਗੁਰਾਂ ਦੇ ਨਗਰ ਦੇ ਵਿਚ ਰਹਿੰਦਾ ਸੀ ਤਪਾ। ਗੁਰੂ ਸਾਹਿਬ ਨੇ ਵਿਚਾਰ ਕੀਤੀ ਵੀ ਇਹ ਪਖੰਡੀ ਹੈ, ਵੀ ਅਸੀਂ ਇਹਨੂੰ ਨਿਉਂਦੇ ਭੇਜੇ, ਨਿਮੰਤਰਣ ਭੇਜੇ ਤੇ ਆਉਂਦਾ ਨੀ ਲੰਗਰ ਛਕਣ। ਹੁਣ ਇਸ ਪਖੰਡੀ ਦਾ ਪਖੰਡ ਪ੍ਰਗਟ ਕਰਕੇ ਵਿਖਾਈਏ ਲੋਕਾਂ ਵਿਚ ਵੀ ਇਹ ਪਖੰਡੀ, ਕਿਉਂਕਿ ਮਰਵਾਏ ਖੱਤਰੀ ਇਹਨੂੰ ਪੂਜਦੇ ਸੀ ਤੇ ਸਤਿਗੁਰੂ ਜੀ ਚਾਹੁੰਦੇ ਸਨ ਵੀ ਜਿਹੜੇ ਆ ਕੁਰਾਏ ਪਏ ਹੋਏ ਨੇ ਇਸ ਪਖੰਡੀ ਨੂੰ ਪੂਜਦੇ ਨੇ, ਉਹਨਾਂ ਦੀਆਂ ਵੀ ਅੱਖਾਂ ਖੁੱਲ ਜਾਣ ਵੀ ਅਸੀਂ ਕਿਸ ਪਾਸੇ ਤੁਰੇ ਹੋਏ ਹਾਂ, ਵੀ ਅਸੀਂ ਬੁਰੇ ਰਾਹ ਤੇ ਭੈੜੇ ਰਾਹ ਤੇ ਤੁਰੇ ਹੋਏ ਹਾਂ, ਉਹਨਾਂ ਨੂੰ ਵੀ ਸੋਝੀ ਹੋ ਜਾਏ, ਸਮਝ ਆ ਜਾਏ। ਤੋ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਇਸ ਪਖੰਡੀ ਦਾ ਪਖੰਡ ਉਘੇੜਨ ਵਾਸਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ ਆਪਣੇ ਮੁਖੋਂ ਬਚਨ ਕਹੇ।
ਜੇ ਕੋ ਗੁਰ ਘਰ ਭੋਜਨ ਖੈ ਇਕ ਰੁਪਈਆ ਦਛਣ ਨਾ ਪੈ।
ਸੱਚੇ ਪਾਤਸ਼ਾਹ ਜੀ ਨੇ ਐਲਾਨ ਕਰਵਾ ਦਿੱਤਾ, ਹੁਕਮ ਇਹ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਜਿਹੜਾ ਗੁਰੂ ਘਰ ਵਿਚ ਆ ਕੇ ਲੰਗਰ ਛਕੇਗਾ, ਹਰ ਇਕ ਲੰਗਰ ਛਕਣ ਵਾਲੇ ਨੂੰ ਇਕ ਰੁਪਈਆ ਅਸੀਂ ਦਾਨ ਦਿਆਂਗੇ, ਇਕ ਰੁਪਈਆ ਨੂੰ ਦਾਨ ਦਕਸ਼ਿਣਾ ਦਾ ਦਿਆਂਗੇ। ਜਿਹੜਾ ਆ ਕੇ ਗੁਰੂ ਘਰ ਵਿਚ ਲੰਗਰ ਛਕੇਗਾ, ਪ੍ਰਸ਼ਾਦਾ ਛਕੇਗਾ, ਉਹਨੂੰ ਇਕ ਰੁਪਏ ਦੀ ਦਕਸ਼ਿਣਾ ਅਸੀਂ ਗੁਰੂ ਘਰ ਵੱਲੋਂ ਦੇਵਾਂਗੇ।
ਕਹੋ ਵੀ ਤਪਾ ਨਾ ਆਇਓ ਨਹੀਂ।
ਤਪੇ ਦੇ ਕੰਨਾਂ ਦੇ ਵਿਚ ਖਬਰ ਪਹੁੰਚਾਈ, ਗੁਰੂ ਸਾਹਿਬ ਜੀ ਆਪ ਹੀ ਕਲਾ ਵਰਤਾ ਰਹੇ ਵੀ ਤਪੇ ਦੇ ਕੰਨਾਂ ਵਿਚ ਵੀ ਖਬਰ ਪਵੇ, ਕਿਉਂਕਿ ਉਹ ਨੀ ਸੀ ਆਇਆ, ਬਾਕੀ ਸਾਰੇ ਆ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲੀ ਦੇ ਵਿਚ ਢੰਡੋਰਾ ਪਟਵਾਇਆ, ਡੋਂਡੀ ਪਟਵਾਈ ਵੀ ਜਿਹੜਾ ਗੁਰੂ ਘਰ ਲੰਗਰ ਛਕੇਗਾ ਉਹਨੂੰ ਇਕ ਰੁਪਈਆ ਮਿਲੇਗਾ ਦਕਸ਼ਿਣਾ ਵਜੋਂ ਗੁਰੂ ਘਰ ਵੱਲੋਂ। ਕਹਿੰਦੇ ਤਪਾ ਫਿਰ ਵੀ ਨਹੀਂ ਆਇਆ। ਜਦੋਂ ਉਹਨੇ ਸੁਣਿਆ, ਸੁਣ ਕੇ ਇਕ ਵਾਰੀ ਤਾਂ ਕੰਨ ਖੜੇ ਹੋਏ ਉਹਦੇ, ਪਰ ਉਹ ਆਇਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਕ ਰੁਪਈਏ ਦਾ ਲਾਲਚ ਦਿੱਤਾ, ਪਰ ਉਹ ਆਇਆ ਨਹੀਂ।
ਹੁਣ ਗੁਰ ਬਚਨ ਕੀਓ ਸਭ ਮਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਫੇਰ ਬਚਨ ਕੀਤਾ ਸਾਰਿਆਂ ਵਿਚ ਕਿ ਉਸ ਤਪੇ ਤੱਕ ਵੀ ਇਹ ਆਵਾਜ਼ ਪਹੁੰਚ ਜਾਏ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੁਬਾਰਾ ਬੋਲੇ,
ਭੋਜਨ ਜੋ ਮਨ ਕੋ ਜੋ ਆਵੇ ਦੋਏ ਰੁਪਈਏ ਦਛਣਾ ਪਾਵੇ।
ਸਤਿਗੁਰੂ ਆਖਿਆ ਭਾਈ ਜਿਹੜਾ ਲੰਗਰ ਛਕਣ ਆਏਗਾ ਉਹਨੂੰ ਦੋ ਰੁਪਈਏ ਦਿਆਂਗੇ। ਪਹਿਲਾਂ ਰੁਪਈਆ ਕਿਹਾ, ਤਪਾ ਨਹੀਂ ਆਇਆ, ਦੁਬਾਰਾ ਸਤਿਗੁਰਾਂ ਨੇ ਆਖਿਆ ਵੀ ਦੋ ਰੁਪਈਏ ਦਿਆਂਗੇ ਅਸੀਂ ਉਹਨੂੰ, ਦੋ ਰੁਪਏ ਦਕਸ਼ਣਾ, ਦੋ ਰੁਪਏ ਵੀ ਉਦੋਂ ਮਾਇਨੇ ਰੱਖਦੇ ਸੀ। ਪਾਤਸ਼ਾਹ ਕਹਿੰਦੇ ਦੋ ਰੁਪਈਏ ਅਸੀਂ ਉਹਨੂੰ ਦਕਸ਼ਣਾ ਦੇ ਦੇਵਾਂਗੇ ਜਿਹੜਾ ਗੁਰੂ ਘਰ ਆ ਕੇ ਲੰਗਰ ਛਕੇਗਾ, ਪ੍ਰਸ਼ਾਦਾ ਛਕੇਗਾ।
ਯਾ ਪਰ ਵੀ ਜਬ ਤਪਾ ਨਾ ਆਇਓ ਤਬ ਸਤਿਗੁਰ ਇਹ ਭਾਂਤੇ ਲਾਇਓ।
ਫਿਰ ਵੀ ਤਪਾ ਨਹੀਂ ਆਇਆ, ਦੋ ਰੁਪਈਏ ਸੁਣ ਕੇ ਵੀ ਤਪਾ ਨਹੀਂ ਆਇਆ। ਜਦੋਂ ਉਹਨੇ ਸੁਣਿਆ ਵੀ ਗੁਰੂ ਸਾਹਿਬ ਕਹਿੰਦੇ ਦੋ ਰੁਪਈਏ ਦਿਆਂਗੇ, ਫਿਰ ਵੀ ਨਹੀਂ ਆਇਆ। ਤੇ ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਜਾਣਦੇ ਸੀ ਵੀ ਤਪੇ ਦੀ ਬਿਰਤੀ ਲੋਭੀ ਹੈ, ਤਪੇ ਦੇ ਅੰਦਰ ਲਾਲਚ ਪਖੰਡੀ ਦਾ ਪਖੰਡ ਤੇ ਪ੍ਰਗਟ ਕਰਨਾ ਹੀ ਸੀ ਨਾ ਸਾਹਿਬਾਂ ਨੇ। ਤੀਸਰੀ ਵਾਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਫੇਰ ਬੋਲੇ, ਫਿਰ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ।
ਪੰਚ ਮੁੰਦਰ ਕਾ ਪਾਵੇ ਸੋਈ ਭੋਜਨ ਕੇ ਤੇ ਆਵੇ ਜੋਏ।
ਨਹੀਂ ਦੋ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਪੰਜ ਰੁਪਈਏ ਅਸੀਂ ਉਹਨੂੰ ਦਿਆਂਗੇ ਜਿਹੜਾ ਆ ਕੇ ਗੁਰੂ ਘਰ ਲੰਗਰ ਛਕੇਗਾ, ਪੰਜ ਰੁਪਏ ਦੀ ਦਕਸ਼ਿਣਾ ਅਸੀਂ ਉਹਨੂੰ ਦਿਆਂਗੇ ਜਿਹੜਾ ਗੁਰੂ ਘਰ ਵਿਚ ਆ ਕੇ ਭੋਜਨ ਛਕੇਗਾ। ਇਹ ਸਤਿਗੁਰੂ ਜੀ ਨੇ ਫਿਰ ਤੀਸ ਚੌਥੀ ਵਾਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਹ ਬਚਨ ਆਪਣੇ ਮੁਖਾਰਬਿੰਦ ਚੋਂ ਕੀਤਾ ਕਿ ਅਸੀਂ ਭਾਈ ਫਿਰ ਉਹਨੂੰ ਪੰਜ ਰੁਪਈਏ ਦੇਵਾਂਗੇ।
ਤਪਾ ਨਾ ਆਇਓ ਪਰ ਲਲਚਾਇਓ ਹੁਣ ਗੁਰ ਦਸ ਕਾ ਲੋਭ ਦਿਖਾਇਓ।
ਤਪਾ ਨਹੀਂ ਆਇਆ, ਇਕ ਰੁਪਈਏ ਤੇ ਨਹੀਂ ਆਇਆ, ਦੋਵਾਂ ਰੁਪਇਆਂ ਤੇ ਨਹੀਂ ਆਇਆ, ਜਦੋਂ ਪੰਜਾਂ ਰੁਪਏ ਦੀ ਆਵਾਜ਼ ਸੁਣੀ ਨਾ ਕੰਨਾਂ ਦੇ ਵਿਚ ਵੀ ਪੰਜ ਰੁਪਈਏ ਸਤਿਗੁਰੂ ਕਹਿੰਦੇ ਦਿਆਂਗੇ, ਆਇਆ ਤਾਂ ਨਹੀਂ ਪਰ ਮਨ ਚ ਲਾਲਚ ਆ ਗਿਆ ਵੀ ਪੰਜ ਰੁਪਈਏ ਗੁਰੂ ਘਰ ਜਿਹੜਾ ਪ੍ਰਸ਼ਾਦਾ ਛਕੇਗਾ ਉਹਨੂੰ ਪੰਜ ਰੁਪਏ ਦਕਸ਼ਣਾ ਮਿਲੇਗੀ, ਲਾਲਚ ਆ ਗਿਆ ਮਨ ਚ। ਲਾਲਚ ਤਾਂ ਆ ਗਿਆ ਪਰ ਫਿਰ ਵੀ ਆਪ ਨਹੀਂ ਆਇਆ, ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਹੁਣ ਜਾਣਦੇ ਨੇ ਵੀ ਕਿਸ ਦੇ ਹਿਰਦੇ ਚ ਕੀ ਪਿਆ ਚੱਲਦਾ, ਵੀ ਮਨ ਲੋਭੀ ਹੋ ਗਿਆ ਪਰ ਆਉਂਦਾ ਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਲਾਨ ਕੀਤਾ ਵੀ 10 ਰੁਪਈਏ ਦੇਵਾਂਗੇ ਹੁਣ ਉਹਨੂੰ ਦਰਸ਼ਨ ਦੇ। 10 ਦਾ ਲਾਲਚ ਦੇ ਦਿੱਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ, 10 ਰੁਪਿਆਂ ਦਾ ਲੋਭ ਦੇ ਦਿੱਤਾ।
ਹੋਰ ਕੇ ਜਬ ਗੁਰ ਮੋਹਰ ਸੋ ਕਹੇ ਕਬੈ ਤਪੇ ਕੀ ਬੁੱਧ ਸੋ ਬਹੇ।
10 ਰੁਪਈਏ ਜਦੋਂ ਸੁਣੇ ਪਰ ਸੋਚਦਾ ਵੀ ਜਾਵਾਂ ਕਿਵੇਂ ਹੁਣ ਮੈਂ, ਸੋਚੀ ਜਾਂਦਾ ਜਦੋਂ ਨਾ ਆਇਆ ਨਾ ਫਿਰ ਵੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਅੰਤ ਨੂੰ ਕਿਹਾ ਬਈ ਸੋਨੇ ਦੀ ਅਸ਼ਰਫੀ ਦੇਵਾਂਗੇ। ਹੁਣ 10 ਰੁਪਿਆਂ ਤੋਂ ਵੀ ਉੱਤੇ ਅਸ਼ਰਫੀ ਹੁੰਦੀ। ਪਾਤਸ਼ਾਹ ਕਹਿੰਦੇ ਅਸ਼ਰਫੀ ਦੇਵਾਂਗੇ, ਸੋਨੇ ਦੀ ਮੋਹਰ ਦੇਵਾਂਗੇ ਉਹਨੂੰ ਜਿਹੜਾ ਆ ਕੇ ਸਾਡੇ ਲੰਗਰਾਂ ਵਿਚ ਲੰਗਰ ਛਕੇਗਾ, ਉਹਨੂੰ 1 ਮੋਹਰ ਸੋਨੇ ਦੀ ਅਸੀਂ ਦਾਨ ਵਜੋਂ ਦਕਸ਼ਣਾ ਵਜੋਂ ਦੇਵਾਂਗੇ। ਕਹਿੰਦੇ ਉਸ ਵੇਲੇ ਤਾਂ ਫਿਰ ਤਪੇ ਦੀ ਬੁੱਧੀ ਵਹਿ ਗਈ ਲੋਭ ਦੇ ਲਹਿਰ ਦੇ ਵਿਚ। ਲਾਲਚ ਹੈ, ਲੋਭ ਹੈ, ਲੋਭ ਦੇ ਵਿਚ ਬਹਿ ਗਿਆ। ਕਿਹੜਾ ਅਸਲ ਦਾ ਤਪਾ ਤਿਆਗੀ ਸੀ, ਵਿਖਾਵਾ ਹੀ ਕਰਦਾ ਸੀ ਨਾ ਪਖੰਡੀ। ਤੇ ਸਤਿਗੁਰੂ ਜੀ ਨੇ ਪਖੰਡੀ ਉਘੇੜ ਕੇ ਵਿਖਾਣਾ ਸੀ, ਲੋਕਾਂ ਵਿਚ ਸਾਹਮਣੇ ਪ੍ਰਗਟ ਕਰਨਾ ਸੀ ਵੀ ਇਹ ਪਖੰਡੀ ਹੈ, ਦੰਭੀ ਹੈ। ਦੰਭ ਦੀ ਪੂਜਾ ਨਹੀਂ ਕਰਨੀ ਸਿੱਖ ਨੇ, ਪਖੰਡ ਦੀ ਪੂਜਾ ਨਹੀਂ ਕਰਨੀ ਖਾਲਸੇ ਨੇ। ਸਿੱਖਾਂ ਨੂੰ ਸਤਿਗੁਰੂ ਜੀ ਸੁਚੇਤ ਕਰਨ ਵਾਸਤੇ ਕਲਾ ਵਰਤਾਈ। ਤਪਾ ਫਿਰ ਵੀ ਨਾ ਆਇਆ ਜਦੋਂ ਤੇ ਮਹਾਰਾਜ ਕਹਿੰਦੇ ਮੋਹਰ ਦੇਵਾਂਗੇ, ਸਰਫੀ ਦੇਵਾਂਗੇ ਸੋਨੇ ਦੀ। ਫਿਰ ਤਾਂ ਤਪੇ ਦੀ ਜਿਹੜੀ ਬੁੱਧੀ ਸੀ ਨਾ, ਉਹ ਲੋਭ ਦੇ ਵਿਚ ਫਿਰ ਬਹਿ ਤੁਰੀ।
ਵਿਆਕੁਲ ਭਇਓ ਬਹੁਤ ਲਲਚਾਇਓ, ਸੁਤ ਭੇਜਨ ਕੋ ਬਿਉਂਤ ਬਣਾਇਓ।
ਵਿਆਕੁਲ ਹੋ ਗਿਆ, ਲਾਲਚ ਬੜਾ ਮਨ ਦੇ ਵਿਚ ਆ ਗਿਆ ਵੀ ਮੋਹਰ ਮਿਲਣੀ ਆ ਸੋਨੇ ਦੀ। ਸੋਨੇ ਦੀਆਂ ਮੋਹਰਾਂ ਕਿਹੜਾ ਰੋਜ਼ ਮਿਲਦੀਆਂ ਨੇ ਕਿਤੋਂ, ਗੁਰੂ ਘਰੋਂ ਮਿਲਣੀ ਹੈ ਤੇ ਮਿਲਣੀ ਵੀ ਹੈ, ਪ੍ਰਸ਼ਾਦਾ ਛਕ ਕੇ ਮਿਲਣੀ ਹੈ। ਕੋਈ ਮਿਹਨਤ ਨਹੀਂ ਕਰਨੀ ਪੈਣੀ, ਕੋਈ ਘਾਲਣਾ ਨਹੀਂ ਘਾਲਣੀ ਪੈਣੀ ਵੀ ਪ੍ਰਸ਼ਾਦਾ ਛਕਣ ਵਾਲੇ ਨੂੰ ਮਿਲਣੀ ਹੈ। ਇਹ ਆਪ ਤਾਂ ਨਹੀਂ ਗਿਆ, ਇਹਨੇ ਹੁਣ ਸੋਚ ਕੀਤੀ, ਵਿਚਾਰ ਕੀਤੀ ਵੀ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ, ਵੀ ਚਲੋ ਅਸ਼ਰਫੀ ਦੀ ਗੱਲ ਹੈ ਨਾ। ਤਾਂ ਇਹਨੇ ਸੋਚਿਆ ਵੀ ਆਪਣੇ ਪੁੱਤਰ ਨੂੰ ਭੇਜ ਕੇ ਤੇ ਅਸ਼ਰਫੀ ਮੰਗਾ ਲਏ ਵੀ ਪੁੱਤਰ ਮੇਰਾ ਜਾਏਗਾ, ਨਾਲੇ ਲੰਗਰ ਛਕ ਆਏਗਾ, ਨਾਲੇ ਅਸ਼ਰਫੀ ਵੀ ਘਰ ਵਿਚ ਆ ਜਾਏਗੀ, ਨਾਲੇ ਦੋਵੇਂ ਕੰਮ ਹੋ ਜਾਣ, ਮੇਰੀ ਵੀ ਇੱਜ਼ਤ ਬਣੀ ਰਹੇਗੀ ਵੀ ਮੈਂ ਨਹੀਂ ਗਿਆ, ਤੇ ਮੇਰਾ ਪੁੱਤਰ ਜਾ ਕੇ ਪ੍ਰਸ਼ਾਦਾ ਛਕ ਕੇ ਅਸ਼ਰਫੀ ਲੈ ਆਏਗਾ। ਇਹ ਵਿਚਾਰ ਉਸ ਵੇਲੇ ਤਪੇ ਨੇ ਆਪਣੇ ਮਨ ਚ ਕੀਤੀ।
ਦੁਆਰੇ ਦੁਆਰ ਪ੍ਰਵੇਸ਼ ਨਾ ਪਾਇਓ, ਪਕੜ ਪੀਤ ਪਰ ਪੁੱਤ ਚੜਾਇਓ।
ਹੁਣ ਸੋਚਣ ਲੱਗਾ ਵੀ ਮੈਂ ਆਪਣੇ ਪੁੱਤਰ ਨੂੰ ਦਰਵਾਜੇ ਰਾਹੀਂ ਕਿਵੇਂ ਭੇਜਾਂ, ਲੋਕਾਂ ਨੇ ਪਛਾਣ ਲੈਣਾ ਵੀ ਦਰਵਾਜੇ ਰਾਹੀਂ ਗਿਆ। ਤਾਂ ਦਰਵਾਜੇ ਰਾਹੀਂ ਨਹੀਂ ਭੇਜਿਆ, ਇਹਨੇ ਆਪਣੇ ਪੁੱਤਰ ਨੂੰ ਆਖਿਆ ਵੀ ਬੇਟਾ ਵੀ ਤੂੰ ਆਪ ਦੂਸਰੇ ਪਾਸਿਓ, ਨਾਲ ਹੀ ਸਤਿਗੁਰਾਂ ਦੇ ਘਰ ਦੇ ਲਾਗੇ ਇਹਦਾ ਘਰ ਸੀ, ਕੰਧ ਤੋਂ ਚੜਾਇਆ, ਦਰਵਾਜੇ ਰਾਹੀਂ ਨਹੀਂ ਪ੍ਰਵੇਸ਼ ਕਰਾਇਆ। ਆਪ ਇਹਨੇ ਮੋਢਾ ਦੇ ਕੇ ਆਪਣੇ ਪੁੱਤਰ ਨੂੰ ਕੰਧ ਤੇ ਚੜਾਇਆ ਵੀ ਤੂੰ ਕੰਧ ਟੱਪ ਕੇ ਅੰਦਰ ਚਲਾ ਜਾ। ਕੰਧ ਟਪਾ ਕੇ ਆਪਣੇ ਪੁੱਤਰ ਨੂੰ ਅੰਦਰ ਭੇਜਣ ਲੱਗਾ।
ਸੋ ਗਿਰ ਪਰਿਓ ਪੀਤ ਤੇ ਤਰੇ, ਟੂਟੀ ਟਾਂਗ ਰੁਦਨ ਬੋ ਕਰੇ।
ਇਹਨੇ ਜਦੋਂ ਆਪਣੇ ਪੁੱਤਰ ਨੂੰ ਕੰਧ ਤੇ ਚੜਾਇਆ ਨਾ, ਤੇ ਕੰਧ ਤੋਂ ਜਦੋਂ ਮਾਰੀ ਛਾਲ, ਇਹਦੇ ਪੁੱਤਰ ਨੇ ਥੱਲੇ ਜਦੋਂ ਉਤੋਂ ਡਿੱਗ ਪਿਆ, ਸੁਭਾਵਕ ਹੀ ਉਤਰਨ ਲੱਗਾ, ਸਰੀਰ ਨਾ ਸੰਭਾਲਿਆ ਗਿਆ, ਤੇ ਜਿਸ ਵੇਲੇ ਡਿੱਗਾ ਤੇ ਕਹਿੰਦੇ ਡਿੱਗਦਿਆਂ ਇਹਦੀ ਲੱਤ ਟੁੱਟ ਗਈ, ਇਹਦੇ ਪੁੱਤਰ ਦੀ ਟੰਗ ਜਿਹੜੀ ਸੀ, ਲੱਤ ਜਿਹੜੀ ਸੀ ਉਹ ਟੁੱਟ ਗਈ। ਤੇ ਜਦੋਂ ਲੱਤ ਟੁੱਟੀ, ਉਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਤਪਾ ਤਾਂ ਆਪਣੇ ਵੱਲੋਂ ਚੋਰੀ ਭੇਜ ਰਿਹਾ ਸੀ, ਪਰ ਉਹਦੀ ਚੋਰੀ ਉਗੜ ਕੇ ਸਾਹਮਣੇ ਆ ਗਈ ਜਦੋਂ ਉੱਚੀ ਉੱਚੀ ਰੋਣ ਲੱਗ ਪਿਆ। ਜਿਹਨੂੰ ਨਹੀਂ ਸੀ ਪਤਾ ਲੱਗਣਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਕੌਣ ਪਿਆ ਰੋਂਦਾ। ਸਾਰਿਆਂ ਦੀ ਨਿਗਾਹ ਗਈ ਵੀ ਇਹ ਤਾਂ ਤਪੇ ਦਾ ਲੜਕਾ ਹੈ, ਤਪੇ ਦਾ ਪੁੱਤਰ ਹੈ। ਕਹਿੰਦੇ ਉੱਚੀ ਉੱਚੀ ਉਹ ਰੋਣ ਲੱਗਾ, ਉੱਚੀ ਉੱਚੀ ਰੁਦਨ ਕਰਨ ਲੱਗਾ।
ਨੀਚ ਉੱਚ ਮੈਂ ਉਗੜਿਓ ਪਾਜ,
ਮੈਂ ਉੱਚੇ ਉੱਥੇ ਬੈਠੇ ਸੀ, ਸਾਰਿਆਂ ਵਿਚ ਇਹਦਾ ਪਰਦਾ ਉਗੜ ਕੇ ਸਾਹਮਣੇ ਆ ਗਿਆ।
ਲੋਭ ਤਪੇ ਕੋ ਦੀਨੀ ਲਾਜ,
ਏਦਾਂ ਲੋਭੀ ਤਪੇ ਨੂੰ ਬੜਾ ਸ਼ਰਮਸਾਰ ਹੋਣਾ ਪਿਆ ਵੀ ਮੈਂ ਤਾਂ ਮੁੱਖ ਦਰਵਾਜੇ ਰਾਹੀ ਤਾਂ ਨੀ ਸੀ ਭੇਜਿਆ ਵੀ ਕੋਈ ਪਛਾਣ ਨਾ ਲਵੇ, ਵੀ ਕੰਧ ਤੋਂ ਟਪਾ ਕੇ ਚੋਰੀ ਨਾਲ ਅੰਦਰ ਭੇਜਣ ਲੱਗਾ ਸੀ। ਪਰ ਇਹ ਤਾਂ ਹੋਰ ਹੀ ਗੱਲ ਹੋ ਗਈ ਵੀ ਜਿਹਨੂੰ ਨਹੀਂ ਸੀ ਪਤਾ ਲੱਗਣਾ ਉਹਨਾਂ ਨੂੰ ਵੀ ਪਤਾ ਲੱਗ ਗਿਆ। ਜਦੋਂ ਪੁੱਤਰ ਦੀ ਲੱਤ ਟੁੱਟੀ, ਸਾਰਿਆਂ ਵਿਚ ਉੱਚੇ ਨੀਵਿਆਂ ਵਿਚ ਇਹ ਗੱਲ ਪ੍ਰਗਟ ਹੋ ਗਈ, ਤਪੇ ਨੂੰ ਬੜੀ ਵੱਡੀ ਭਾਰੀ ਲਾਜ ਆਈ।
ਸਤਿਗੁਰ ਸੁਨ ਮੁਸਕਾਵਤ ਪਏ, ਦੁਸ਼ਟਨ ਕੇ ਇਮੀ ਕਰ ਗਏ।
ਗੁਰੂ ਅਮਰਦਾਸ ਸਾਹਿਬ ਜੀ ਹੱਸ ਪਏ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਹੱਸ ਪਏ, ਮੁਸਕਰਾ ਪਏ। ਤੇ ਮੁਸਕਰਾ ਕੇ ਮੇਰੇ ਸਾਹਿਬ ਕਹਿੰਦੇ ਵੀ ਦੁਸ਼ਟਾਂ ਦੇ ਘਰ ਇਸੇ ਤਰ੍ਹਾਂ ਹੀ ਜਾਂਦੇ ਨੇ, ਜਿਹੜੇ ਦੁਸ਼ਟਾਂ ਦੇ ਘਰ ਨੇ ਉਹ ਇਸੇ ਤਰ੍ਹਾਂ ਹੀ ਗਰਕ ਹੁੰਦੇ ਨੇ।
ਕਿਸੇ ਅਵਸਰ ਗੁਰ ਅੰਤਰ ਜਾਮੀ ਸ਼੍ਰੀ ਗੁਰੂ ਰਾਮਦਾਸ ਪ੍ਰਭ ਸਵਾਮੀ
ਜੀ, ਜਦੋਂ ਇਹ ਲੰਗਰ ਛਕਾਉਣ ਦੀ ਸੇਵਾ ਚੱਲ ਰਹੀ ਸੀ ਨਾ, ਬੌਲੀ ਸਾਹਿਬ ਦੀ ਚੱਠ ਚੱਲ ਰਹੀ ਸੀ, ਉਸ ਸਮੇਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਅੰਤਰਯਾਮੀ ਗਰੀਬ ਨਵਾਜ ਉਥੇ ਸੇਵਾ ਕਰ ਰਹੇ ਸੀ। ਜਦੋਂ ਇਹ ਸਾਰਾ ਕੌਤਕ ਹੋਇਆ, ਤਪੇ ਨੇ ਆਪਣਾ ਆਪ ਨਹੀਂ ਆਇਆ, ਪੁੱਤਰ ਭੇਜਿਆ ਕੰਧ ਟਪਾ ਕੇ, ਇਹ ਸਾਰੀ ਖੇਡ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਸਮੇਂ ਵੇਖ ਰਹੇ ਸਨ।
ਭੋਜਨ ਸਭਨ ਕਰਾਵਤ ਖਰੇ ਸੁਨਤ ਬਿਰਤਾਨ ਬਚਨ ਤੋਂ ਕਰੇ।
ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਲੰਗਰ ਛਕਾ ਰਹੇ ਸੀ, ਸਾਰੇ ਮਹਾਂਪੁਰਖਾਂ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰ ਰਹੇ ਸੀ, ਤੇ ਸਤਿਗੁਰੂ ਜੀ ਨੇ ਸਾਰਾ ਬਿਰਤੰਤ ਵੇਖਿਆ ਆਪਣੀਆਂ ਅੱਖਾਂ ਨਾਲ ਵੀ ਕਿਵੇਂ ਗੁਰੂ ਅਮਰਦਾਸ ਜੀ ਨੇ ਪਹਿਲਾਂ ਰੁਪਈਏ, ਫਿਰ 2 ਰੁਪਏ, 5 ਰੁਪਏ, 10 ਰੁਪਏ ਦਾ ਲੋਭ ਦਿੱਤਾ, ਆਖਿਰਕਾਰ ਜਦੋਂ ਸੋਨੇ ਦੀ ਮੋਹਰ ਦੀ ਗੱਲ ਕਹੀ, ਫਿਰ ਤਪਾ ਲੋਭੀ ਹੋਇਆ ਤੇ ਆਪਣੇ ਪੁੱਤਰ ਨੂੰ ਭੇਜਿਆ, ਆਪ ਨਹੀਂ ਆਇਆ ਤੇ ਪੁੱਤਰ ਦੀ ਲੱਤ ਟੁੱਟ ਗਈ। ਉਹ ਸਾਰਾ ਬਿਰਤੰਤ ਜਿਹੜਾ ਸੀ ਉਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀਆਂ ਅੱਖਾਂ ਨਾਲ ਵੇਖਿਆ, ਉਸ ਵੇਲੇ ਦਾ ਉਹ ਸਾਰਾ ਬਿਰਤੰਤ ਜੋ ਮਹਾਰਾਜ ਜੀ ਨੇ ਵੇਖਿਆ ਤੇ ਸੁਣਿਆ।
ਗੌੜੀ ਰਾਗ ਵਾਰ ਕੇ ਪੀਤਰ ਭਨਿਓ ਸਲੋਕ ਸੋ ਸੁਣੋ ਸਿੱਖ ਬਰ।
ਜਿਹੜਾ ਸਲੋਕ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਨੇ, ਉਹ ਗੌੜੀ ਦੀ ਵਾਰ ਵਿਚ ਸਤਿਗੁਰਾਂ ਨੇ ਦਰਜ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਗੌੜੀ ਦੀ ਵਾਰ ਹੈ ਤੇ ਗੌੜੀ ਦੀ ਵਾਰ ਵਿਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਲੋਕ ਉਚਾਰਿਆ, ਉਸ ਵੇਲੇ ਦਾ ਸਾਰਾ ਬਿਰਤੰਤ ਜੋ ਜੋ ਕੁਝ ਉਥੇ ਹੋਇਆ, ਜੋ ਜੋ ਕੁਝ ਉਥੇ ਵਰਤਿਆ ਵਾਪਰਿਆ, ਉਹ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੌੜੀ ਦੀ ਵਾਰ ਦੇ ਵਿਚ ਉਚਾਰਿਆ। ਹੇ ਗੁਰੂ ਕੇ ਸਿੱਖੋ, ਜਿਹੜਾ ਸਲੋਕ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਉਹ ਬੜਾ ਸ੍ਰੇਸ਼ਟ ਸਲੋਕ ਹੈ, ਉਹ ਆਪ ਜੀ ਸਾਰੇ ਸੁਣੋ।
ਸਤਿਗੁਰ ਤੋਂ ਪ੍ਰਤਾਪ ਦਿਖਰਾਇਓ ਨਿੰਦਾ ਦੁੱਖ ਅਧਿਕ ਪ੍ਰਗਟਾਇਓ।
ਜਿਹੜਾ ਸਲੋਕ ਗੁਰੂ ਰਾਮਦਾਸ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਇਹਦੇ ਵਿਚ ਸਤਿਗੁਰਾਂ ਨੇ ਸਤਿਗੁਰਾਂ ਦਾ ਪ੍ਰਤਾਪ ਪ੍ਰਗਟ ਕਰਕੇ ਵਿਖਾਇਆ, ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਤਾਪ, ਔਰ ਜਿਹੜਾ ਨਿੰਦਾ ਕਰਨ ਵਾਲਾ ਦੋਖੀ ਸੀ ਉਹਨੂੰ ਕਿਵੇਂ ਸਜ਼ਾ ਮਿਲੀ, ਉਹਨੂੰ ਕਿਵੇਂ ਆਪਣੀ ਕਰਨੀ ਦਾ ਫਲ ਮਿਲਿਆ, ਉਹ ਸਤਿਗੁਰੂ ਜੀ ਦੇ ਇਸ ਪਾਵਨ ਵਾਰ ਦੇ ਸਲੋਕ ਵਿਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਉਦੋਂ ਹਾਲੇ ਗੁਰੂ ਨਹੀਂ ਸਨ ਬਣੇ ਤੇ ਸੇਵਾ ਕਰ ਰਹੇ ਸਨ, ਜੋ ਕੁਝ ਉਨ੍ਹਾਂ ਨੇ ਉਸ ਵੇਲੇ ਵੇਖਿਆ ਜਾਂ ਸੁਣਿਆ ਉਹ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਗੌੜੀ ਦੀ ਵਾਰ ਵਿਚ ਉਸ ਤਪੇ ਦੀ ਜਿਹੜੀ ਦਸ਼ਾ ਸੀ ਔਰ ਗੁਰੂ ਘਰ ਦਾ ਜਿਹੜਾ ਪ੍ਰਤਾਪ ਹੈ ਉਹਦਾ ਵਰਣਨ ਇਸ ਸਲੋਕ ਦੇ ਵਿਚ ਕੀਤਾ ਹੈ।
ਸਲੋਕ ਮਹਿਲਾ ਚੌਥਾ ਤਪਾ ਨਵੈ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ।
ਸਲੋਕ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ। ਮਹਾਰਾਜ ਜੀ ਗੌੜੀ ਦੀ ਵਾਰ ਵਿਚ ਉਸ ਸਮੇਂ ਦਾ ਸਾਰਾ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰ ਰਹੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਗੁਰੂ ਕੇ ਸਿੱਖ ਇਸ ਇਤਿਹਾਸ ਤੋਂ ਜਾਣੂ ਹੋ ਸਕਣ। ਮਹਾਰਾਜ ਜੀ ਕਹਿੰਦੇ ਤਪਾ ਨਾ ਹੋਵੇ ਅੰਦਰੋਂ ਲੋਭੀ, ਇਹ ਤਪਾ ਥੋੜੀ ਹੈ, ਉਸ ਤਪੇ ਦੀ ਹਾਲਤ ਦੱਸਦੇ। ਕਹਿੰਦੇ ਤਪਾ ਨੀ, ਇਹ ਤਾਂ ਅੰਦਰੋਂ ਲੋਭੀ ਹੈ, ਲਾਲਚੀ ਹੈ। ਲੋਭੀ ਦਾ ਮਤਲਬ ਲਾਲਚੀ, ਜਿਹਦੇ ਅੰਦਰ ਲਾਲਚ ਦੀ ਬਿਰਤੀ ਹੈ, ਲਾਲਚ ਦੀ ਲੋਭ ਦਾ ਵੇਗ ਹੈ। ਪਾਤਸ਼ਾਹ ਕਹਿੰਦੇ ਤਪਾ ਨੀ ਤਾਂ ਲੋਭੀ ਹੈ, ਨਿਤ ਮਾਇਆ ਨੂੰ ਫਿਰ ਜਜਮਾ ਲਿਆ। ਇਹ ਤਾਂ ਮਾਇਆ ਦੇ ਵਿਚ ਦੱਬਿਆ ਹੋਇਆ, ਮਾਇਆ ਨੇ ਇਹਨੂੰ ਦਬਾਇਆ ਹੋਇਆ, ਮਾਇਆ ਨੇ ਇਹਦੇ ਸੁਰਤੀ ਤੇ ਪ੍ਰਭਾਵ ਪਾਇਆ ਹੋਇਆ। ਇਹ ਕਾਹਦਾ ਤਪ ਹੈ? ਇਹ ਤਾਂ ਨਿਤ ਮਾਇਆ ਦਾ ਦਬਾਇਆ ਹੋਇਆ। ਜਜਮਾਲਿਆ ਦਾ ਮਤਲਬ ਹੁੰਦਾ ਦਬਾਇਆ ਹੋਇਆ, ਮਾਇਆ ਨੇ ਇਹਨੂੰ ਦੱਬਿਆ ਹੋਇਆ, ਕਿਉਂਕਿ ਮਾਇਆ ਵੀ ਦਬਾਉਂਦੀ ਹੈ ਨਾ। ਮਾਇਆ ਜਿਹੜੀ ਸਾਰਿਆਂ ਤੇ ਹਾਵੀ ਹੋ ਕੇ ਸਭ ਨੂੰ ਦਬਾਉਂਦੀ ਹੈ, ਤੇ ਕਹਿੰਦੇ ਮਾਇਆ ਇਸ ਨੂੰ ਦਬਾਈ ਬੈਠੀ ਹੈ। ਇਸ ਤਪੇ ਦੇ ਅੰਦਰ ਲੋਭ ਦੀ ਲਾਲਚ ਦੀ ਬਿਰਤੀ ਹੈ ਔਰ ਮਾਇਆ ਨੇ ਇਸ ਨੂੰ ਦਬਾਇਆ ਹੋਇਆ।
ਅੱਗੋਂ ਦੇ ਸੱਦਿਆ ਸਤਿ ਕੀ ਪਿਛਿਆ ਲੈ ਨਾਈ ਪਿੱਛੋਂ ਦੇ ਪਛਤਾਏ ਕਹਿ ਹਰ ਤਪੇ ਪੁੱਤ ਵਿਚ ਬਾਲਿਆ।
ਕਹਿੰਦੇ ਪਹਿਲਾਂ ਪਿਆਰ ਨਾਲ ਸੱਦਾ ਭੇਜਿਆ, ਅੱਗੋਂ ਦੇ ਸੱਦਿਆ, ਪਹਿਲਾਂ ਤਾਂ ਸੱਦਾ ਭੇਜਿਆ ਵੀ ਮਹਾਰਾਜ ਤਪਾ ਜੀ ਲੰਗਰ ਛਕਣ ਆਇਆ ਜੇ, ਉਦੋਂ ਨੀ ਆਇਆ। ਸੱਚ ਦੀ ਜਿਹੜੀ ਭਿਖਿਆ ਸੀ ਉਦੋਂ ਨੀ ਲਈ, ਜਿਹੜੀ ਸੱਚ ਦੀ ਭਿਖਿਆ ਮਿਲਣੀ ਸੀ ਗੁਰੂ ਅਮਰਦਾਸ ਸਾਹਿਬ ਨੇ ਸੱਦਾ ਭੇਜਿਆ ਸੀ ਤਪੇ ਨੂੰ, ਪਹਿਲਾਂ ਨੀ ਆਇਆ। ਤੇ ਬਾਅਦ ਵਿਚ ਜਦੋਂ ਲਾਲਚ ਦਿੱਤਾ ਮਹਾਰਾਜ ਜੀ ਨੇ ਆਖਿਆ ਵੀ ਮਾਇਆ ਦਿਆਂਗੇ, ਅਸ਼ਰਫੀ ਦਿਆਂਗੇ ਸੋਨੇ ਦੀ, ਉਦੋਂ ਲੋਭ ਦੀ ਲਹਿਰ ਵਿਚ ਬਹਿ ਕੇ ਤੇ ਪਿੱਛੋਂ ਦੇ ਪਛਤਾਏ ਕਹਿ, ਫਿਰ ਮੁੜ ਕੇ ਪਛਤਾਵਾ ਕੀਤਾ ਵੀ ਮੈਂ ਕਾਹਨੂੰ ਨੀ ਗਿਆ, ਚਲਾ ਜਾਂਦਾ ਤੇ ਮੈਨੂੰ ਦਕਸ਼ਣਾ ਮਿਲਣੀ ਸੀ, ਫਿਰ ਕਿਹੜਾ ਮੂੰਹ ਲੈ ਕੇ ਆਉਂਦਾ, ਆਪ ਤਾਂ ਨੀ ਆਇਆ। ਤੇ ਆਣ ਤਪੈ ਪੁੱਤ ਵਿਚ ਬਹਾਲਿਆ, ਕਹਿੰਦੇ ਤਪੇ ਨੇ ਆਪਣਾ ਪੁੱਤਰ ਭੇਜ ਦਿੱਤਾ ਵਿਚ ਬਿਠਾਲਣ ਵਾਸਤੇ, ਉਹਨੂੰ ਜਦੋਂ ਕੰਧ ਟਪਾ ਕੇ ਅੰਦਰ ਭੇਜਿਆ,
ਪੰਜ ਲੋਕ ਸਭ ਹੱਸਣ ਲੱਗੇ, ਤਪਾ ਲੋਭ ਲਹਿਰ ਹੈ ਗਾਲਿਆ।
ਉਹਨੂੰ ਕੰਧ ਟਪਾ ਕੇ ਅੰਦਰ ਭੇਜਿਆ, ਉਹਦੀ ਲੱਤ ਟੁੱਟ ਗਈ, ਲੱਗਾ ਰੋਣ ਕੁਰਲਾਣ ਵਾਸਤੇ। ਤੇ ਸਾਰੇ ਜਿੰਨੇ ਪੰਚ ਲੋਕ ਦਾ ਮਤਲਬ ਹੈ ਜਿਹੜੇ ਸ੍ਰੇਸ਼ਟ ਪੁਰਸ਼, ਕਿਉਂਕਿ ਉੱਥੇ ਸਾਰੇ ਮਹਾਂਪੁਰਖ ਹੀ ਬੈਠੇ ਸੀ ਜਿਹੜੇ ਲੰਗਰ ਛਕ ਰਹੇ, ਪ੍ਰਸ਼ਾਦਾ ਛਕ ਰਹੇ ਸਨ, ਉਹ ਪੰਚ ਦਾ ਮਤਲਬ ਸ੍ਰੇਸ਼ਟ ਸਰਵੋਤਮ। ਜਿਵੇਂ ਮਹਾਰਾਜ ਜਪਜੀ ਸਾਹਿਬ ਚ ਵੀ ਕਹਿੰਦੇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ, ਪੰਚ ਦਾ ਮਤਲਬ ਹੁੰਦਾ ਸ੍ਰੇਸ਼ਟ ਸਰਵੋਤਮ। ਜਿਹੜੇ ਉਹ ਪੰਚ ਸਿਆਣੇ ਲੋਕ ਬੈਠੇ ਸਨ, ਉਹ ਵੇਖ ਕੇ ਸਭ ਹੱਸਣ ਲੱਗ ਪਏ, ਸਭ ਨੂੰ ਹਾਸਾ ਆ ਗਿਆ, ਸੁਭਾਵਿਕ ਸੀ ਵੀ ਸਭ ਨੂੰ ਹੱਸਣ ਵਾਸਤੇ ਕਹਿੰਦੇ ਉਸ ਵੇਲੇ ਪ੍ਰੇਰਿਆ, ਸਭ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ। ਕਹਿੰਦੇ ਕਾਹਦਾ ਤਪ ਹੈ, ਇਹ ਤਾਂ ਲੋਭ ਦੀਆਂ ਲਹਿਰਾਂ ਵਿਚ ਗਲਿਆ ਹੋਇਆ। ਇਹਨੂੰ ਪਹਿਲਾਂ ਸੱਦਾ ਭੇਜਿਆ ਵੀ ਆ ਜਾ ਲੰਗਰ ਛਕ ਲੈ, ਆਇਆ ਨੀ। ਹੁਣ ਜਦੋਂ ਸਤਿਗੁਰਾਂ ਨੇ ਆਖਿਆ ਵੀ ਅਸ਼ਰਫੀ ਦਿਆਂਗੇ ਸੋਨੇ ਦੀ, ਤੇ ਹੁਣ ਲੋਭ ਦੀ ਲਹਿਰ ਦੇ ਵਿਚ ਗਲ ਗਿਆ ਤੇ ਆਪਣਾ ਪੁੱਤਰ ਭੇਜ ਦਿੱਤਾ ਖਾਣ ਵਾਸਤੇ ਪ੍ਰਸ਼ਾਦਾ ਛਕਣ ਵਾਸਤੇ, ਕਿ ਜਾ ਕੇ ਉਥੋਂ ਅਸ਼ਰਫੀ ਸੋਨੇ ਦੀ ਦਾਨ ਵਜੋਂ ਦਕਸ਼ਣਾ ਵਜੋਂ ਲੈ ਕੇ ਆਵੇਗਾ। ਤੇ ਸਾਰੇ ਪੰਚ ਸਿਆਣੇ ਲੋਕ ਹੱਸਣ ਲੱਗ ਪਏ, ਕਹਿੰਦੇ ਤਪਾ ਲੋਭ ਦੀਆਂ ਲਹਿਰਾਂ ਵਿਚ ਗਲਿਆ ਹੋਇਆ।
ਜਿੱਥੇ ਥੋੜਾ ਧਨ ਵੇਖੈ ਤਿੱਥੇ ਤਪਾ ਪਿਟੈ ਨਾਈ, ਧਨ ਬਹੁਤੇ ਡਿੱਠੇ ਤਪੈ ਧਰਮ ਹਾਰਿਆ।
ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਇਹ ਤਪੇ ਦੀ ਇਹ ਹਾਲਤ ਹੈ ਵੀ ਜਿੱਥੇ ਥੋੜਾ ਧਨ ਹੁੰਦਾ ਉਥੇ ਨੀ ਤਪਾ ਜਾਂਦਾ, ਤਪਾ ਭਿਟਾ ਨਾਹੀ ਉਥੇ ਨੀ ਜਾਂਦਾ, ਉਥੇ ਨੀ ਜਾ ਕੇ ਕਿਸੇ ਨੂੰ ਮਿਲਦਾ। ਜਿੱਥੇ ਹੁਣ ਪਹਿਲਾਂ ਰੁਪਈਏ ਦੀ ਦੋਵਾਂ ਰੁਪਇਆਂ ਦੀ ਗੱਲ ਹੋਈ, ਉਥੇ ਨੀ ਆਇਆ। ਕਹਿੰਦੇ ਜਦੋਂ ਬਹੁਤਾ ਧਨ ਹੋਇਆ, ਸਤਿਗੁਰੂ ਜੀ ਨੇ ਅਸ਼ਰਫੀ ਦਾ ਐਲਾਨ ਕਰ ਦਿੱਤਾ ਤੇ ਕਹਿੰਦੇ ਧਨ ਬਹੁਤਾ ਡਿੱਠਾ, ਬਹੁਤਾ ਧਨ ਵੇਖ ਕੇ ਤਪੈ ਧਰਮ ਹਾਰਿਆ, ਤਪੇ ਨੇ ਆਪਣਾ ਧਰਮ ਹੀ ਹਾਰ ਦਿੱਤਾ। ਖਾਲਸਾ ਜੀ, ਹੁਣ ਇਹ ਪਾਵਨ ਪੰਕਤੀ ਸਿਰਫ ਉਸ ਤਪੇ ਪ੍ਰਥਾਏ ਨਹੀਂ ਹੈ, ਗੁਰੂ ਕੀ ਬਾਣੀ ਸਦਾ ਵਾਸਤੇ ਸਾਰਿਆਂ ਦੀ ਅਗਵਾਈ ਕਰਦੀ ਹੈ। ਅੱਜ ਬਹੁਤ ਸਾਰੇ ਸਾਡੇ ਸਿੱਖ ਵਿਦਵਾਨ ਜਿੱਥੇ ਕੋਈ ਗਰੀਬ ਗੁਰਦਾ ਹੋਵੇ ਉੱਥੇ ਜਾਣ ਵਾਸਤੇ ਉਤਸ਼ਾਹਿਤ ਨਹੀਂ ਹੁੰਦੇ, ਕਹਿੰਦੇ ਜੀ ਇੱਥੋਂ ਕਿਹੜਾ ਕੋਈ ਭੇਟਾ ਮਿਲਣੀ, ਇੱਥੋਂ ਕਿਹੜਾ ਕੋਈ ਚੰਗਾ ਦਾਨ ਮਿਲਣਾ ਹੈ। ਜਿੱਥੇ ਕੋਈ ਚੰਗਾ ਬਾਬਾ ਹੋਵੇ, ਜਿੱਥੇ ਵੇਖਦੇ ਨੇ ਵੀ ਚੰਗਾ ਧਨ ਹੈ, ਉਸ ਜਗ੍ਹਾ ਤੇ ਜਾ ਕੇ ਆਪਣਾ ਧਰਮ ਹਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਰਨ ਦੀ ਬਜਾਏ ਉਹਨਾਂ ਬਾਬਿਆਂ ਦੇ ਸੋਹਲੇ ਗਾਈ ਜਾਂਦੇ, ਉਹਨਾਂ ਬਾਬਿਆਂ ਦੀ ਵਡਿਆਈ ਕਰੀ ਜਾਂਦੇ, ਫਲਾਣਾ ਬਾਬਾ ਜੀ ਇਹਨਾਂ ਦੇ ਆਹ ਬਿਰਤੀ ਨੇ ਜੀ, ਏਦਾਂ ਇਹਨਾਂ ਨੇ ਆਹ ਪਰਉਪਕਾਰ ਕੀਤੇ। ਉਹ ਧਨ ਵੇਖ ਕੇ ਹਾਰਦੇ ਨੇ ਨਾ ਆਪਣਾ ਧਰਮ। ਗੁਰੂ ਰਾਮਦਾਸ ਸਾਹਿਬ ਜੀ ਬਚਨ ਉਹਨਾਂ ਵਾਸਤੇ ਵੀ ਨੇ, ਸਾਰਿਆਂ ਵਾਸਤੇ ਨੇ। ਗੁਰਸਿੱਖੀ ਦੀ ਪਰਿਭਾਸ਼ਾ ਕੀ ਹੈ ਉਹ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿਚ ਵੇਖਣ ਨੂੰ ਮਿਲਦੀ ਕਿ ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਅੰਗੀਕਾਰ ਕੀਤਾ, ਇਹ ਗੁਰਸਿੱਖੀ ਹੈ। ਇਹ ਨੀ ਵੀ ਜਿੱਥੇ ਧਨਵਾਨ ਹੈ ਸ਼ਾਹੂਕਾਰ ਹੈ ਉਹਦੇ ਵਾਸਤੇ ਬਾਬਿਆਂ ਨੇ ਕਮਰਿਆਂ ਵਿਚ ਦਰਵਾਜ਼ੇ ਵੀ ਵੱਖਰੇ ਬਣਾਏ ਹੋਏ ਨੇ ਵੀ ਸਿੱਧੇ ਅੰਦਰ ਆਉਣ, ਤੇ ਗਰੀਬ ਗੁਰਦਾ ਕੋਈ ਮਿਲਣ ਤੁਰ ਜਾਏ ਉਹਨਾਂ ਨੂੰ ਇੱਕ ਪਾਸੇ ਬਿਠਾ ਛੱਡਦੇ, ਬਾਬਾ ਜੀ ਭੌਰਾ ਸਾਹਿਬ ਬੈਠੇ ਤਪੇ ਕਰਦੇ ਨੇ, ਉਹ ਅੰਦਰ ਬੈਠਾ ਭਾਵੇਂ ਟੀਵੀ ਵੇਖਦਾ ਹੋਵੇ ਤੇ ਕਹਿਣਗੇ ਜੀ ਬਾਬਾ ਜੀ ਤਪੇ ਕਰਦੇ ਭੌਰਾ ਸਾਹਿਬ ਚ ਬੈਠੇ। ਇਹ ਸਾਡੇ ਵੇਖਣ ਦੇ ਵਿੱਚ ਆਉਂਦਾ, ਇਹ ਕੇਵਲ ਕਹਿਣ ਮਾਤਰ ਦੀਆਂ ਬਾਤਾਂ ਨਹੀਂ, ਇਹ ਦੁਖਾਂਤ ਹੈ ਸਾਡੇ। ਸਤਿਗੁਰੂ ਜੀ ਕਹਿੰਦੇ ਵੀ ਜਿੱਥੇ ਥੋੜਾ ਧਨ ਵੇਖਿਆ ਤਪਾ ਨਹੀਂ ਆਇਆ ਉੱਥੇ, ਜਿੱਥੇ ਬਹੁਤਾ ਧਨ ਵੇਖਿਆ ਉੱਥੇ ਧਰਮ ਹੀ ਹਾਰ ਗਿਆ ਆਪਣਾ, ਉੱਥੇ ਆਪਣੇ ਧਰਮ ਨੂੰ ਹੀ ਛੱਡ ਦਿੱਤਾ।
ਭਾਈ ਇਹ ਤਪਾ ਨਾ ਹੋਵੀ ਬਗਲਾ ਵੈਸਾ ਜਨਾ ਵਿਚਾਰਿਆ।
ਕਹਿੰਦੇ ਭਾਈ ਤਪਾ ਨੀ ਤਾਂ ਬਗਲਾ, ਇਹ ਤਾਂ ਬਗਲਾ। ਹੁਣ ਬਗਲਾ ਵੇਖਣ ਨੂੰ ਹੰਸ ਹੀ ਲੱਗਦਾ, ਪਰ ਉਹ ਹੰਸ ਹੈ ਤਾਂ ਨਹੀਂ ਨਾ। ਵੇਖਣ ਨੂੰ ਹੰਸ ਲੱਗਦਾ ਵੀ ਮੋਤੀ ਖਾਂਦਾ ਹੋਣਾ, ਪਰ ਉਹਦੀਆਂ ਬਿਰਤੀਆਂ ਜਿਹੜੀਆਂ ਨੇ ਉਹ ਬੜੀਆਂ ਨੀਚ ਨੇ, ਉਹਨੇ ਡੱਡੀਆਂ ਮੱਛੀਆਂ ਖਾ ਕੇ ਪੇਟ ਭਰਨਾ। ਮਹਾਰਾਜ ਕਹਿੰਦੇ ਤਪਾ ਥੋੜੀ ਹੈ, ਜਿਹਨੂੰ ਤੁਸੀਂ ਕਹਿੰਦੇ ਉਹ ਤਪਾ, ਇਹ ਤਪਾ ਨਹੀਂ, ਇਹ ਤਾਂ ਬਗਲਾ ਹੈ। ਮਹਾਂਪੁਰਖਾਂ ਨੇ ਇਹ ਗੱਲ, ਮੈਂ ਨਹੀਂ ਕਹਿੰਦਾ, ਗੁਰੂ ਰਾਮਦਾਸ ਸਾਹਿਬ ਕਹਿੰਦੇ, ਜਿਹੜੇ ਸਾਧੂ ਜਨ ਨੇ ਉਹਨਾਂ ਨੇ ਇਸ ਗੱਲ ਨੂੰ ਵਿਚਾਰਿਆ ਹੈ।
ਸਤ ਪੁਰਖ ਕੀ ਤਪਾ ਨਿੰਦਾ ਕਰੇ, ਸੰਸਾਰੇ ਕੀ ਉਸਤਤ ਵਿੱਚ ਹੋਵੇ, ਇਸ ਦੁੱਖ ਹੈ ਤਪੈ ਦੇ ਮਾਰਿਆ।
ਮਹਾਰਾਜ ਜੀ ਕਹਿੰਦੇ ਕਿ ਸਤ ਪੁਰਖਾਂ ਦੀ ਇਹ ਨਿੰਦਾ ਕਰਦਾ। ਸਤ ਪੁਰਖ ਕੌਣ ਨੇ? ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਹ ਤਪਾ ਉਹਨਾਂ ਦੀ ਨਿੰਦਾ ਕਰਦਾ, ਕਹਿੰਦਾ ਜੀ ਉਹ ਤਾਂ ਮੇਰੇ ਤੋਂ ਛੋਟੇ ਨੇ, ਮੈਂ ਵੱਡਾ। ਸਤਪੁਰਖਾਂ ਦੀ ਇਹ ਨਿੰਦਾ ਕਰਦਾ ਤੇ ਸੰਸਾਰ ਦੀ ਉਸਤਤ ਕਰਦਾ, ਕਹਿੰਦਾ ਮੇਰੀ ਉਸਤਤ ਕਰੋ, ਸੰਸਾਰ ਦੇ ਵਿੱਚ ਮੇਰੀ ਉਸਤਤ ਹੋਣੀ ਚਾਹੀਦੀ ਹੈ। ਤੇ ਮਹਾਰਾਜ ਜੀ ਕਹਿੰਦੇ ਇਸੇ ਦੋਸ਼ ਨੇ ਇਸ ਤਪੇ ਨੂੰ ਦਿਆਲੂ ਵਾਹਿਗੁਰੂ ਪਰਮੇਸ਼ਰ ਨੇ ਮਾਰ, ਦਇਆ ਦਾ ਮਤਲਬ ਹੈ ਵਾਹਿਗੁਰੂ ਪਰਮੇਸ਼ਰ, ਪਰਮੇਸ਼ਰ ਨੇ ਇਸ ਤਪੇ ਨੂੰ ਮਾਰਿਆ, ਪਰਮੇਸ਼ਰ ਦੀ ਮਾਰ ਇਸ ਤਪੇ ਤੇ ਪਈ ਹੈ, ਇਸ ਦੋਸ਼ ਕਰਕੇ ਪਈ ਹੈ ਕਿ ਇਹ ਸਤਪੁਰਖਾਂ ਦੀ ਨਿੰਦਾ ਕਰਦਾ ਹੈ ਔਰ ਸੰਸਾਰ ਵਿੱਚ ਆਪਣੀ ਉਸਤਤ ਕਰਦਾ ਹੈ।
ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ, ਸਭ ਗਿਆ ਤਪੇ ਕਾ ਘਾਲਿਆ।
ਜੀ ਕਹਿੰਦੇ ਮਹਾਂਪੁਰਖਾਂ ਦੀ ਨਿੰਦਾ ਦਾ ਵੇਖੋ ਇਸ ਤਪੇ ਨੂੰ ਕਿਹੋ ਜਿਹਾ ਫਲ ਲੱਗਾ। ਇਹਨੇ ਮਹਾਂਪੁਰਖਾਂ ਦੀ ਨਿੰਦਾ ਕੀਤੀ, ਮਹਾਂਪੁਰਖ ਕੌਣ? ਗੁਰੂ ਅਮਰਦਾਸ ਸਾਹਿਬ। ਉਹਨਾਂ ਦੀ ਨਿੰਦਾ ਕਰਦਾ ਸੀ ਇਹ ਤਪਾ, ਮਹਾਂਪੁਰਖਾਂ ਦੀ ਨਿੰਦਾ ਕਰਦਾ ਸੀ, ਵੇਖੋ ਇਸ ਤਪੇ ਨੂੰ ਫਲ ਲੱਗਾ, ਫਲ ਮਿਲਿਆ ਕਿ ਜੋ ਕੁਝ ਵੀ ਇਹਨੇ ਘਾਲਿਆ ਸੀ ਸਭ ਚਲਾ ਗਿਆ, ਸਭ ਗਿਆ ਤਪੇ ਕਾ ਘਾਲਿਆ। ਜੋ ਕੁਝ ਇਹਨੇ ਘਾਲਿਆ ਸੀ, ਬਣਾਇਆ ਸੀ, ਜਿਹੜੀ ਇੱਜ਼ਤ ਲੋਕਾਂ ਵਿੱਚ ਇਹਦੀ ਬਣੀ ਸੀ, ਸਾਰੀ ਗਰਕ ਹੋ ਗਈ ਕਿ ਇਹਨੇ ਮਹਾਂਪੁਰਖਾਂ ਦੀ ਨਿੰਦਾ ਕੀਤੀ ਹੈ।
ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ, ਅੰਦਰ ਬਹਿ ਤਪਾ ਪਾਪ ਕਮਾਏ।
ਮਹਾਰਾਜ ਜੀ ਕਹਿੰਦੇ ਬਾਹਰ ਬਹਿ ਕੇ ਪੰਚਾਂ ਵਿੱਚ ਆਪਣੇ ਆਪ ਨੂੰ ਤਪਾ ਸਦਾਉਂਦਾ ਹੈ, ਕਹਿੰਦਾ ਜੀ ਮੈਂ ਤਪਾ ਹਾਂ। ਜਦੋਂ ਬਾਹਰ ਸਿਆਣਿਆਂ ਲੋਕਾਂ ਵਿੱਚ ਉੱਤਮ ਲੋਕਾਂ ਚ ਬਹਿੰਦਾ, ਕਹਿੰਦਾ ਮੈਂ ਤਪਾ ਹਾਂ, ਮੈਂ ਤਪਸਵੀ ਹਾਂ, ਮੈਂ ਸਾਧੂ ਹਾਂ। ਤੇ ਮਹਾਰਾਜ ਜੀ ਕਹਿੰਦੇ ਅੰਦਰ ਬਹਿ ਕੇ ਤਪਾ ਪਾਪ ਕਮਾਉਂਦਾ ਹੈ। ਸੌ ਸੁਹਾਗਣ ਵਾਲੀ ਗੱਲ ਹੀ ਹੈ ਨਾ। ਬਾਹਰ ਕਹਿੰਦਾ ਸੀ ਮੈਂ ਸੌ ਸੁਹਾਗਣ, ਅੰਦਰ ਵਿਭਚਾਰ ਭੋਗਦਾ ਸੀ। ਬਾਹਰ ਆਪਣੇ ਆਪ ਨੂੰ ਗੁਰੂ ਕਹਾਉਂਦਾ, ਤਪਾ ਕਹਾਉਂਦਾ, ਤਪਸਵੀ ਕਹਾਉਂਦਾ, ਔਰ ਅੰਦਰ ਬਹਿ ਕੇ ਤਪਾ ਭਾਰੀ ਪਾਪ ਕਮਾਉਂਦਾ ਹੈ।
ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ।
ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਇਹਦੇ ਅੰਦਰਲੇ ਪਾਪ ਨੂੰ, ਜਿਹੜਾ ਇਹ ਤਪਾ ਅੰਦਰ ਬਹਿ ਕੇ ਪਾਪ ਕਮਾਉਂਦਾ ਸੀ ਨਾ, ਇਹਦੇ ਅੰਦਰਲੇ ਪਾਪ ਨੂੰ ਪੰਚ ਜਨਾਂ ਵਿੱਚ ਜਿਹੜੇ ਮਹਾਂਪੁਰਖ ਸਾਧੂ ਬੈਠੇ ਸੀ ਉਹਨਾਂ ਵਿੱਚ ਇਹਦਾ ਪਾਪ ਉੱਗਾ ਕਰ ਵਿਖਾ ਲਿਆ, ਪ੍ਰਗਟ ਕਰਕੇ ਵਿਖਾ ਦਿੱਤਾ ਵੀ ਇਹ ਤਪਾ ਇਸ ਤਰ੍ਹਾਂ ਦਾ ਹੈ, ਇਹਦੀ ਬਿਰਤੀ ਇਸ ਤਰ੍ਹਾਂ ਦੀ ਹੈ, ਉੱਗਾ ਕਰਕੇ ਇਸ ਦੇ ਪਾਪ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ।
ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ, ਇਸ ਤਪੇ ਨੂੰ ਜਿੱਥੇ ਖੜ ਪਾਇਓ, ਜਿੱਥੇ ਮਹਾ ਮਹਾ ਹਥਿਆਰਿਆ।
ਗੁਰੂ ਜੀ ਅੱਗੇ ਦੀ ਗੱਲ ਕਰਨ ਲੱਗੇ ਨੇ ਪਰਲੋਕ ਦੀ। ਅੱਜ ਕੱਲ ਕਈ ਪ੍ਰਚਾਰਕ ਸਾਡੇ ਪ੍ਰਚਾਰ ਕਰਨ ਲੱਗ ਪਏ ਨੇ, ਮਤ ਤੇ ਉਹਨਾਂ ਤੇ ਪੜਦਾ ਪੈ ਗਿਆ, ਨਾਸਤਿਕ ਬਿਰਤੀ ਉਹਨਾਂ ਤੇ ਪ੍ਰਭਾਵਿਤ ਹੋ ਗਈ ਆ। ਕਹਿੰਦੇ ਜੀ ਕੋਈ ਧਰਮ ਰਾਜਾ ਨਹੀਂ ਹੁੰਦਾ, ਜੇ ਨਹੀਂ ਹੁੰਦਾ ਤੇ ਫਿਰ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਕਿਉਂ ਪੇ ਜ਼ਿਕਰ ਕਰਦੇ ਨੇ? ਜੇ ਹੈ ਤਾਂ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ ਵੀ ਹੈ, ਤੇ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਧਰਮ ਰਾਜੇ ਨੇ ਵੀ ਆਪਣੇ ਚੇਲਿਆਂ ਨੂੰ, ਜਮ ਕੰਕਰ ਕਹਿੰਦੇ ਨੇ ਆਪਣੇ ਕੰਕਰ ਸੇਵਕਾਂ ਨੂੰ ਕਹਿ ਦਿੱਤਾ, ਚੇਲਿਆਂ ਨੂੰ ਆਖ ਛੱਡਿਆ, ਕਹਿ ਛੱਡਿਆ ਕਿ ਇਸ ਤਪੇ ਨੂੰ ਤਿੱਥੇ ਖੜ ਪਾਇਓ। ਆਹ ਜਿਹੜਾ ਤਪ ਹੈ ਨਾ ਪਖੰਡੀ ਲੋਭੀ, ਇਹਨੂੰ ਖੜ ਦਾ ਮਤਲਬ ਹੁੰਦਾ ਪਕੜਨਾ, ਮਾਝੇ ਦੇ ਇਲਾਕੇ ਵਿਚ ਆਪਾਂ ਪਕੜਨ ਕਹਿੰਦੇ ਹਾਂ, ਉਹ ਖੜਨਾ ਕਹਿੰਦੇ ਨੇ ਵੀ ਖੜ ਕੇ ਲੈ ਜਾਣਾ, ਪਕੜ ਕੇ ਲੈ ਜਾਣਾ। ਤੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਧਰਮ ਰਾਜ ਨੇ ਆਪਣੇ ਜਮਦੂਤਾਂ ਨੂੰ ਕਹਿ ਦਿੱਤਾ ਕਿ ਇਸ ਤਪੇ ਨੂੰ ਖੜ ਕੇ ਪਕੜ ਕੇ ਉਥੇ ਸੁੱਟੋ, ਕਿੱਥੇ? ਜਿੱਥੇ ਮਹਾ ਹਥਿਆਰਿਆ, ਜਿੱਥੇ ਬੜੇ ਬੜੇ ਵੱਡੇ ਪਾਪੀਆਂ ਨੂੰ ਸੁੱਟਿਆ ਗਿਆ, ਹਥਿਆਰਿਆਂ ਨੂੰ ਸੁੱਟਿਆ ਗਿਆ, ਉਸ ਜਗ੍ਹਾ ਤੇ ਇਸ ਤਪੇ ਨੂੰ ਨਰਕਾਂ ਵਿਚ ਸੁੱਟਿਆ ਜਾਵੇ।
ਫਿਰ ਇਸ ਤਪੇ ਦੇ ਮੂੰਹ ਕੋਈ ਲਗੋ ਨਾਈ, ਇਹ ਸਤਿਗੁਰ ਹੈ ਫਿਟਕਾਰਿਆ।
ਮਹਾਰਾਜ ਜੀ ਨੇ ਵੀ ਬਚਨ ਕੀਤਾ ਨਾਲ ਕਿ ਧਰਮ ਰਾਜ ਨੇ ਵੀ ਕਹਿ ਦਿੱਤਾ ਕਿ ਇਸ ਤਪੇ ਦੇ ਫਿਰ ਕਿਸੇ ਨੇ ਮੂੰਹ ਨਹੀਂ ਲੱਗਣਾ। ਕਿਉਂ ਮੂੰਹ ਨਹੀਂ ਲੱਗਣਾ? ਕਿਉਂਕਿ ਇਹ ਗੁਰੂ ਅਮਰਦਾਸ ਸਾਹਿਬ ਦਾ ਫਿਟਕਾਰਿਆ ਹੋਇਆ, ਇਹ ਗੁਰੂ ਦਾ ਫਿਟਕਾਰਿਆ ਹੋਇਆ, ਤੇ ਗੁਰੂ ਦੇ ਇਸ ਫਿਟਕਾਰੇ ਹੋਏ ਦੇ ਕਿਸੇ ਨੇ ਮੂੰਹ ਨਹੀਂ ਲੱਗਣਾ।
ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ।
ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜੋ ਹਰੀ ਦੇ ਦਰ ਤੇ ਵਰਤਿਆ ਮੈਂ ਉਹ ਕਹਿ ਕੇ ਸੁਣਾ ਰਿਹਾ, ਕਲਪਨਾ ਨਹੀਂ ਹੈ। ਮਹਾਰਾਜ ਕਹਿੰਦੇ ਜੋ ਹੋਇਆ ਹਰੀ ਦੇ ਦਰ ਤੇ ਜੋ ਵਰਤਿਆ ਉਹ ਮੈਂ ਕਹਿ ਕੇ ਸੁਣਾ ਰਿਹਾ ਹਾਂ।
ਸੋ ਬੁਝੈ ਜੋ ਦਇ ਸਵਾਰਿਆ,
ਉਹ ਬੁਝੇਗਾ ਜਿਹਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆਪਣੇ ਹੱਥੀ ਸਵਾਰੇਗਾ।
ਜੋ ਪਈ ਸਤਿਗੁਰ ਦਿਆਲ ਦਇਆ ਕੇ ਰੂਪ, ਬੈਠਤ ਪੰਕਤ ਬੀਚ ਅਨੂਪ।
ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਸਲੋਕ ਉਚਾਰਿਆ ਉਸ ਸਮੇਂ ਪ੍ਰਥਾਏ, ਤੇ ਕਹਿੰਦੇ ਇੱਧਰ ਗੁਰੂ ਅਮਰਦਾਸ ਸਾਹਿਬ ਜੋ ਦਇਆ ਦਾ ਸਰੂਪ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪੰਗਤਾਂ ਲੱਗੀਆਂ ਹੋਈਆਂ ਨੇ।
ਹਟਕਿਓ ਨਾਹੇ ਦਿਓ ਤਿਸ ਭੋਜਨ, ਨਿੰਦਕ ਫਿਰ ਕਰਿਓ ਸਭ ਲੋਗਨ।
ਜਿਹੜਾ ਪੁੱਤਰ ਡਿੱਗਾ ਸੀ ਨਾ, ਮਹਾਰਾਜ ਜੀ ਨੇ ਉਹਨੂੰ ਮੋੜਿਆ ਨੀ, ਕਹਿੰਦੇ ਵੀ ਇਹਨੂੰ ਵੀ ਛਕਾਓ ਲੰਗਰ, ਸ਼ਰਫੀ ਵੀ ਦਿਓ, ਮੋਹਰ ਵੀ ਦਿਓ ਸੋਨੇ ਦੀ। ਤੇ ਮਹਾਰਾਜ ਜੀ ਨੇ ਉਹਨੂੰ ਪੰਗਤ ਵਿਚ ਬਿਠਾ ਕੇ ਉਹਨੂੰ ਵੀ ਲੰਗਰ ਛਕਾਇਆ, ਤੇ ਪਰ ਜਿਹੜਾ ਗੁਰੂ ਘਰ ਦਾ ਨਿੰਦਕ ਸੀ ਤਪਾ, ਉਹਨੂੰ ਤਰਕਾਰਾਂ ਪਾਈਆਂ, ਸਾਰਿਆਂ ਲੋਕਾਂ ਨੇ ਲਾਹਨਤਾਂ ਪਾਈਆਂ।
ਦੋਏਰਾ ਇਹ ਸਾਖੀ ਜੇ ਕੋ ਸੁਣੈ ਪੜੈ ਕਰੈ ਬਖਿਆਨਾ।
ਭਾਈ ਸਾਹਿਬ ਕਹਿੰਦੇ ਜਿਹੜੀ ਸਾਖੀ ਆਪ ਜੀ ਨੇ ਸੁਣੀ ਹੈ ਤਪੇ ਦੀ, ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਦੀ ਔਰ ਤਪੇ ਦੇ ਤਿਰਸਕਾਰ ਦੀ, ਕਹਿੰਦੇ ਇਸ ਸਾਖੀ ਨੂੰ ਜੇ ਕੋਈ ਪਿਆਰ ਨਾਲ ਪੜੇਗਾ ਜਾਂ ਇਸ ਨੂੰ ਪਠੇ ਪਠੇਗਾ, ਇਹਦਾ ਵਖਿਆਨ ਕਰੇਗਾ।
ਜਿਸ ਕੇ ਨਿੰਦਕ ਨਾਸ਼ ਸਭ ਹੋਤ ਜਗ ਮੈਂ ਜਾਨ।
ਜਾਂ ਫਿਰ ਇਸ ਸਾਖੀ ਨੂੰ ਕੋਈ ਸੁਣੇਗਾ ਜਾਂ ਪੜੇਗਾ, ਉਹਦੇ ਜਿੰਨੇ ਨਿੰਦਕ ਨੇ ਇਸ ਸੰਸਾਰ ਦੇ ਵਿਚ, ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਦੇ ਸਾਰੇ ਨਿੰਦਕਾਂ ਦਾ ਨਾਸ ਹੋਵੇਗਾ, ਉਹਨਾਂ ਦੇ ਸਾਰੇ ਨਿੰਦਕ ਨਸ਼ਟ ਹੋ ਜਾਣਗੇ, ਉਹਨਾਂ ਦੇ ਸਮਗਰ ਨਿੰਦਕਾਂ ਦਾ ਨਾਸ਼ ਹੋਵੇਗਾ ਜਿਹੜੇ ਇਸ ਸਾਖੀ ਨੂੰ ਪੜਨਗੇ ਔਰ ਸੁਣਨਗੇ।
ਸ੍ਰੀ ਸਤਿਗੁਰ ਤਾਰਨ ਤਰਨ ਦੀਨ ਬੰਦ ਗੁਣ ਖਾਨ।
ਗੁਰੂ ਅਮਰਦਾਸ ਸਾਹਿਬ ਜੀ ਤਾਰਨ ਤਰਨ ਨੇ, ਦੀਨਾ ਬੰਧੂ ਨੇ ਔਰ ਬੰਧਨਾਂ ਨੂੰ ਕੱਟਣ ਵਾਲੇ ਗੁਣਾਂ ਦੀ ਖਾਨ ਹਨ।
ਜੋ ਜੋ ਆਵੇ ਸ਼ਰਨ ਕੋ ਸੋ ਸੋ ਲੈ ਕਲਿਆਣ।
ਜਿਹੜਾ ਜਿਹੜਾ ਸਤਿਗੁਰਾਂ ਦੀ ਸ਼ਰਨ ਵਿਚ ਆਉਂਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਕਲਿਆਣ ਬਖਸ਼ਦੇ ਹਨ, ਉਹਨੂੰ ਮੋਕਸ਼ ਤੇ ਮੁਕਤੀ ਬਖਸ਼ਦੇ ਨੇ। ਸਾਹਿਬ ਜੀ ਦੀ ਹੋਰ ਪਾਵਨ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ ਕਿ ਕਿੱਡੇ ਵੱਡੇ ਦਿਆਲੂ ਨੇ ਸਤਿਗੁਰੂ ਜੀ, ਕਿਵੇਂ ਕਿਵੇਂ ਦਇਆ ਕਰਦੇ ਹਨ। ਵਾਹਿਗੁਰੂ ਵਾਹਿਗੁਰੂ।